ਵਾਹਿਗੁਰੂ ਦੀ ਸ਼ਰਨ ਬੜੇ ਬੜੇ ਪਾਪੀਆਂ ਦਾ ਉਧਾਰ ਹੋਇਆ। ਕੌਣ ਕੋ ਕਲੰਕ ਰਿਹਾ ਰਾਮ ਨਾਮ ਲੇ ਦੀ ਪਤ ਪਵਿੱਤ ਹੈ ਰਾਮ ਕਹਿਤੀ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਿਗਿਆ ਆਈ ਇਕਾਦਸ਼ੀ ਵਰਤ ਰਹੇ ਕਾਹੇ ਕੋ ਤੀਰਥ ਜਾਈ ਸੰਤ ਨਾਮ ਦੇ ਸੁਕਿਰਤ ਸੁਮਤ ਭਏ ਗੁਰਮਤ ਰਾਮ ਕਹਿ ਕੋ ਕੋ ਨਾ ਬੈਕੁੰਠ ਦੇ ਤਰੋਂ ਤਰੋਂ ਹਸਤਾ ਕਰੇ ਆਇਆ ਕਰ ਪਿਆਰ ਪਿਓ ਪੁੱਛੜ ਲੀਤਾ ਬਾਹੋਂ ਉਠਾ ਲਿਆ ਮਨ ਵਿੱਚ ਰੋਸ ਮਤ ਰਹੀ ਡੋਲੀ ਕਾਮਾ ਪੁੱਛੋ ਸੁਵਾਣੀ ਹੈ ਕਿ ਸੁਮੀਤਾ ਸੁਵਾਣੀ ਹੈ ਜਨਮ ਦੀ ਨਾਮ ਨਾ ਭਗਤੀ ਕਰਮ ਦਰੀਤਾ ਇਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਹੋਣ ਸਭ ਨੀਤਾ ਪਰਮੇਸ਼ਰ ਆਰਾਧੇ ਜਿੱਦੋਂ ਹੋਈਏ ਪਰਤਾ ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ ਅਤੀਤਾ ਮਾਰਦ ਮਨ ਉਪਦੇਸ਼ ਨਾਮ ਨਿਧਾਨ ਅਮੇ ਰਸ ਪੀਤਾ ਪਿੱਛੋਂ ਰਾਜੇ ਸਦੇ ਅਵਤਲ ਰਾਜ ਕਰੋ ਨਿਤਨੀਤਾ ਗੁਰਮੁਖ ਹਾਰ ਚੱਲੇ ਮਤਰੇਈ ਵੱਲੋਂ ਚਪੇੜਾਂ ਔਰ ਮਿਹਣੇ ਆਦਿ ਦੁਰਬਚਨਾਂ ਦਾ ਦੁੱਖ ਮੰਨ ਕੇ ਉਸਦੀ ਮਾਤਾ ਦੀ ਸਿੱਖਿਆ ਦੁਆਰਾ ਉਸਨੂੰ ਪਰਮੇਸ਼ਰ ਦੀ ਭਗਤੀ ਦਾ ਸ਼ੌਕ ਜਾਗੇ ਬੰਦਗੀ ਕਰਨ ਦੀ ਲਗਨ ਪੈਦਾ ਹੋਈ। ਕਈ ਜਨਮਾਂ ਦੇ ਦੁੱਖਾਂ ਦਾ ਤਜਰਬਾ ਇਸਦੇ ਚਿੱਤ ਵਿੱਚ ਵੈਰਾਗ ਪੈਦਾ ਕਰਦਾ। ਤੋਂ ਤਰੋਂ ਨੂੰ ਸ਼ੌਕ ਲੱਗਿਆ ਦੁਨੀਆਂ ਨੂੰ ਬਣਾ ਵਿੱਚ ਆ ਗਿਆ ਇਹੋ ਜਿਹੇ ਥਾਂ ਪਹੁੰਚ ਗਿਆ ਜਿੱਥੇ ਆਦਮੀ ਦਾ ਦਰਸ਼ਨ ਮੇਲਾ ਬੜਾ ਮੁਸ਼ਕਿਲ ਹੁੰਦਾ ਹੈ। ਨਾਰਦ ਜੀ मिल गए, उन्होंने पूछा तू कौन है, इस छोटी उम्र के किमें विचरता फिरदा है, सारी गल दसी। मैं राजे उत्तान बाद का पुत्र हाँ, क्यों साडा हक नहीं मिल रहा, जिस करके मैं परमेश्वर की भगती बंदगी करने वास्ते आया हाँ, ताकि उसनु प्रसन्न करके खुश करके राज भाग का वर लै लव। नारद ने बड़ा समझाया बुझाया भी, अजे तू बच्चा है, न्याणा है, 5 साल की तेरी सिर्फ उम्र है, इतों तपस्या नहीं हो आनी, चल मेरे नाल, मैं तेन तेरा हक दवा देना तेरे पिता ने, कह के मेरा कहा राजा नहीं मोड़ेगा। पर तू कह लगा ऐसा नहीं, मैं तो जो कुछ लैं रब तो लेना। खैर उसका दृढ़ विश्वास देख के नारद जी ने उसन ध्यान और सिमरण प्रवृत्त किया। सिमरण और ध्यान भक्ति प्रवृत्त किया। फिर राजे पास आया, नारद कह लगे देखो राजन ने बड़ी दुति की थी, एक निरपराध बच्चे का निरादर किया है, तो उसने बड़ा हड़तारण किया है, या उसने उसका हक देने दे वास्ते बुला के उसने प्रसन्न कर, ऐसा ना हो भजन करके कितने तो उल्ट वर लै लवे तेरे नुकसान पहुंचे। राजा ने अपने हलकार भेजे भी तेरा अद्धे राज का हक है, मैं तेन दिन मुड़िया हक छोड़ दे, हौसला हो गया, अजय मैं तपस्या आरंभी ही है, पूरी नहीं हुई, आरंभ समय ही मेरा हक मिल रहा। कह लगा नहीं, अहलकार आके राजा नूं कहिंदे उह नहीं आउंदा। फिर कह लगे सारा राज दिना तो मुड़िया, इन्हें सारा राज मिलता है, आके अहलकार कहिंदे देखो राजपुत्र हक छोड़ दो, इस वास्ते तपस्या करनी है। राजा कहिंदा सारा राज तैनूं दिना तो मुड़िया, फिर उन्हें होर ज्यादा हौसला हो गया, बल्कि उन्होंने चित भी जी राज की इच्छा रख के तप करने का ख्याल से वो दूर होके अटल पदवी की इच्छा जाग गई। इंसान जी वस्तु प्राप्त होंगी उस तो ज्यादा इच्छा ही पैदा होया करती है, अगर वो प्राप्त हो गए उसकी इच्छा कुदरती शांत हो जाया करती है। तो उसने अपने पिता को हलकारा राही जवाब दिता, जब कह दो मेरे पिता को मैं ऐ झूठे जे राजा की इच्छा नहीं रखता, मैं तो अटल पद भी लवाना परमात्मा से, इं जवाब दिता मैं जो कमालूंगा राज तेरा छट के राज राज की इच्छा नहीं रखता, परमेश्वर की आराधना करके उस तो अटल राज लवांगा, ये राज की इच्छा उसकी शांत हो गई। खैर अहलकारा ने आके राजे नूं कह दिता भी उसका विश्वास दृढ़ है, वह इस झूठे राज की इच्छा नहीं रख रहा। उन्होंने तपस्या आरंभ दिती, मन नूं एकाग्र करना शरीर करके, गर्मी सर्दी भुख प्यास कष्ट भी झलनी बन गए थे पिछे समय, और शरीर का मन का दो साधन करने पैने, शरीर से मन का गहरा तालक है, पंजां तत्तां की सूक्ष्म मानस मन है, पंजां तत्तां की अस्थूल अंत शरीर, तो यूं करके तपस्या तिक्षा भी साधन काल वाले करनी ही पैंती है, छठी तिक्षा जानी है, भिन्न भिन्न इन्हों
ਜਿੱਥੇ ਮਨ ਦੀ ਸਥਿਤੀ ਦੇ ਸਾਧਨ ਹਨ ਉਹਨਾਂ ਵਿੱਚ ਪ੍ਰਤੀਕਸ਼ਾ ਦੀ ਇੱਕ ਸਾਧਨ ਦੱਸਿਆ। ਇਸ ਤੋਂ ਮੈਂ ਟੁੱਟਦਾ ਨਹੀਂ। ਆਲਸੀ ਸੁਸਤ ਆਦਮੀ ਦੱਸਿਆ ਭਜਨ ਬੰਦਗੀ ਕਰ ਨਹੀਂ ਸਕਿਆ ਕਰਦਾ, ਜਿਤਨਾ ਪ੍ਰਤੀਕਸ਼ ਹੋਊਗਾ ਉਨਾ ਜ਼ਿਆਦਾ ਕਰ ਸਕੇਗਾ। ਸਵਯੋਂ ਸਰੀਰ ਕਰਕੇ ਗਰਮੀ ਸਰਦੀ ਭੁੱਖ ਪਿਆਸ ਵੀ ਚੱਲਦਾ ਹੈ, ਔਰ ਮਨ ਕਰਕੇ ਮਨ ਇਕਾਗਰ ਕਰਨ ਦਾ ਸਾਧਨ ਸਿਮਰਨ ਔਰ ਧਿਆਨ ਮੰਨਿਆ। ਸਿਮਰਨ ਗੁਰਮੰਤਰ ਦਾ ਹੋਇਆ ਕਰਦਾ, ਧਿਆਨ ਗੁਰੂ ਮੁਖ ਦਾ ਹੋਇਆ ਕਰਦਾ। ਇਹ ਸਾਰੇ ਸਤਪੁਰਸ਼ਾਂ ਦਾ ਯਾਨੀ ਵਿਚਾਰਾਂ ਦਾ ਤੱਤ ਹੈ ਸਿਮਰਨ। ਸਿਮਰਨ ਨਾ ਯਾਦ ਹੈ, ਵੈਸੇ ਸਿਮਰਨ ਦੀ ਬਾਬਤ ਗੁਰੂ ਜੀ ਨੇ ਥਾਂ ਥਾਂ ਦੱਸਿਆ, ਸਿਮਰੋ ਸਿਮਰ ਸਿਮਰ ਬਾਬ ਕਲ ਕਲੇਸ਼ ਤਨ ਮਾਹਿ ਮਿਟਾਵ, ਸਿਮਰੋ ਜਾਸ ਬਿਸ਼ਮ ਬ੍ਰੇਕਾ, ਨਾਮ ਜਪ ਤਗੰਥ ਅਨੇਕਾ, ਵੇਦ ਪੁਰਾਣ ਸਿਮਰ ਸੁਖ ਆਖਰ, ਕੀਨੇ ਰਾਮ ਨਾ ਇੱਕ ਆਖਰ, ਕਿਨਕਾ ਏਕ ਇਸ਼ਟੀਪ ਸਾਵੈ, ਤਾਂ ਕਿ ਮੈਂ ਮਗਨ ਆਵੈ, ਕਾਂਕੀਏ ਕਾ ਦਸ ਤੁਹਾਰੋ, ਨਾਨਕ ਓਮ ਸਿੰਘ ਮੋਹਿ ਉਧਾਰੋ। ਸਿਮਰ ਸਿਮਰ ਪਿਆਰੇ ਸਿਮਰ 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 ਦੇ 24 ਸ਼ਲੋਕ 24 ਅਸ਼ਟਪਦੀਆਂ ਤੇ 24,000 ਅੱਖਰ ਉਸਦਾ ਇੱਕ ਪਾਠ ਰੋਜ਼ਾਨਾ ਕੀਤਾ ਜਾਏ, ਅੱਠਾਂ ਪਹਿਰਾਂ ਦੇ ਸਵਾਦ ਸਫਲੇ ਹੋ ਜਾਂਦੇ ਹਨ। ਅਨੁਮਾਨ ਹੈ ਅੱਠਾਂ ਪਹਿਰਾਂ ਚ ਪਰਾਇਣ ਨੂੰ ਤਕਰੀਬਨ 24,000 ਸਾਹ ਆਉਂਦਾ। ਭਾਵੇਂ ਇਨਸਾਨ ਦੇ ਕਰਤੱਵ ਤੇ ਘੱਟ ਵੱਧ ਵੀ ਜਾਂਦਾ ਹੈ, ਬੈਠ 12, ਚਲਦੇ 18, ਸੋਗਤ ਚੱਲੇ 25, ਮੈਥਨ ਕਰਦੇ 64, ਚਲਦੇ ਕਿਉਂ ਨਾ ਫਜੇ ਜਗਦੀਸ਼। ਇਉਂ ਉਮਰ ਜਿਹੜੀ ਹੈ ਸਵਾਸਾਂ 'ਤੇ ਮਨਸਰ ਹੈ, ਔਰ ਸਵਾਸ ਜਿਹੜੇ ਹਨ ਇਨਸਾਨ ਦੇ ਕਰਤੱਵ ਦੇ ਯੋਗੀ, ਜਿਹਨਾਂ ਨੂੰ ਘੱਟ ਸਾਹ ਆਇਆ ਕਰਦੇ ਨੇ, ਉਮਰ ਵੱਧ ਜਾਇਆ ਕਰਦੀ, ਭਾਵੇਂ ਉਹਨਾਂ ਨੂੰ ਉਮਰ ਵਧਾਉਣ ਦੀ ਇੱਛਾ ਨਹੀਂ ਹੁੰਦੀ, ਬਹੁਤੀ ਉਮਰ ਨਹੀਂ ਚਾਹੁੰਦੇ ਉਹ, ਪਰ ਕੁਦਰਤੀ ਯੋਗ ਦੁਆਰਾ, ਹਠ ਯੋਗ ਦੁਆਰਾ ਤਾਂ ਬਹੁਤ ਜ਼ਿਆਦਾ ਉਮਰ ਵੱਧ ਜਾਇਆ ਕਰਦੀ ਹੈ। ਪ੍ਰਾਣਾਯਾਮੀ ਜਿਹੜੇ ਹਨ ਸੁਖ ਸਖ ਸ਼ਬਦ ਯੋਗ ਦੁਆਰਾ ਵੀ ਉਮਰ ਵੱਧਦੀ ਹੈ। ਸਵਯੋਂ ਦੱਸਦੇ ਹਨ ਅੱਖਾਂ ਕਰਨ ਦੇ ਸਵਾਸ ਸਫਲੇ ਹੋ ਜਾਂਦੇ। ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਰੋਜ਼ਾਨਾ ਕਰ ਲਿਆ ਜਾਵੇ, ਇਸ ਦੇ ਵਿੱਚ 4 ਵੇਦ, 6 ਸ਼ਾਸਤ, 18 ਪੁਰਾਣ, 27 ਸਿਮਰਤੀਆਂ, ਹੋਰ ਤਾਂ ਤਾਂਜੀਲ ਤੌਰੇਤ ਆਦਿ ਸਭ ਦਾ ਸਿਧਾਂਤ ਆ ਜਾਂਦਾ ਹੈ। ਸਭ ਦਾ ਸਿਧਾਂਤ ਕੀ ਹੈ? ਕਰਮ ਉਪਾਸ਼ਨਾ ਗਿਆਨ ਵਿਗਿਆਨ, ਕਰੋੜਾਂ ਗ੍ਰੰਥਾਂ ਦਾ ਸਾਰ, ਕਰੋੜਾਂ ਆਪਤ ਗ੍ਰੰਥਾਂ ਦਾ ਤੱਤ ਜੋ ਹੈ ਕਰਮ ਉਪਾਸ਼ਨਾ ਗਿਆਨ ਵਿਗਿਆਨ। कर्म शुभ कर्म करने बुरे कर्म त्याग करने उपासना परमेश्वर की बंदगी ज्ञान जीवन की एकता विज्ञान इस प्रस्थिति स्वयं इतने पहुंच के दो तो एक बन जाता है। इस तरीके से प्रकृति के इतने का काबू पै जाता है। मन इंद्रियां तो पूरा वशीकार हो गया, प्रकृति इस हुक्म दे विच आ जाती है। दुनिया अपने प्रकृति माया के अधीन हैं, उसके माया अधीन हो जाती है। स्वयं इस श्री सुखमी साहब के गुरु जी ने फरमाया पहली अष्टमी विच भी प्रभु का सिमरन करो, सिमरन करके बेअंत सुख की आत्म सुख की प्राप्ति करो। अगे सिमरन दे बेअंत पैदे कली कली पंक्ति विच गुरु जी ने दर्शाया है, प्रभु के सिमरन गर्भ नवस है, प्रभु के सिमरन दुख जन्मस है। प्रभु के सिमरन करके किसी किस्म का इंसान के चित्त विच हंकार नहीं होंगे। राज मद हुकूमत मद जवानी मद रूप मद विद्या मद धन मद इत्यादि जिस जेडे कई किस्म के अभिमान हैं इंसान के चित्त विच उसके मन में ही रिड़कते हैं, जिम्मे दाणी दुध में रिड़कती है, शांत रखते हैं, सारे तो शांत होता है। सिमरन के बल है, ताकत है। प्रभु के सिमरन दुख जमन से जमन का दुख नष्ट हो जाता है। प्रभु के सिमरन करने वाले के जम नेड़े तक नहीं होता। प्रभु के सिमरन काल पर है, होर की कहना। प्रभु के सिमरन करने वाले जेड़े पुरुष काल मौत को भी जीत लेंगे, यानी मौत की हद तो परे हो जाया करते हैं। प्रभु सिमरन भी शक्ति है। प्रभु के सिमरन दुश्मन तरह अंदरूनी दुश्मन काम क्रोध अहंकार इन्हों का बल नहीं पैंदा, ये जेर हो जाते हैं। और बैरूनी दुश्मन इन्हों का भी असर नहीं पैंदा। प्रभु सिमरन जो बदलाव क्योंकि आदिया ने प्रभु के सिमरन के बेअंत फायदे दर्शाए। सिमरन च बड़ी शक्तियां हैं। सिमरन अक्सर गुरमंत्र का होंगे। सिमरन के तरीके, सिमरन दीतियां, सिमरन के मैथड, सिमरन के फार्मूले बहुत सारे हैं। व्यक्ति बाणी द्वारा भी सिमर जाता है। बहुत सारे प्रेमी माला द्वारा सिमरन करते हैं। माला के नाल जबान मिलती है, ख्याल नाल काम करता है। जे फिर उस तो अगे ख्याल तो अगे जपा है, यह तो व्यक्ति बाणी कहलाती है। उस तो अगे दस गुणा फल हो जाता कंठ विच, जिसनों मध्यमा बाणी कहते हैं। जबान के नालों दस गुणा फल हो जाता है। मध्यमा बाणी नालों दस गुणा फल हो जाता प्रसन्नति विच, हिरदे स्थान विच। हिरदे स्थान नाल परा बाणी नाभी विच जाके उदों दस गुणा फल, यानी जबान के नालों परा बाणी विच जाके हजार गुणा फल हो जाया करता है। इस तरीके से श्वास श्वास सिमरन होंगे। श्वास श्वास सिमरो गुरु अंतर की इतरे चिंत, यानी सिमरन दे जाप और अजपा जबान हिला के जरा करना उस जाप कहा जाता है। किसी जबान नहीं हिलती, केवल ख्याल ही कम करता है। जिमें पहले जो तो बच्चे शुरू करते हैं पढ़ाई, मार नहीं पाते उच्ची पढ़ते हैं। जिस वक्त उच्चिया क्लासा भी जाते हैं कोई जबान हिला के नहीं पढ़ता, किताब सामने कोई ख्याल ही कम करता होंगे, यानी वह वस्तु विद्या ख्याल से आ चढ़ती है। इसी तरह सिमरन अभ्यास करते करते जो सिमरन है ये मन तन प्राणा में वस जाता है। तो श्वासा में वस जाता है। रोम रोम भजन थान थान गुरु जी ने इसकी बाबत कितने कितने दसिया, कबीर मेरी सिमरनी रसना उपर नाम, आदि युगा दी शगल भगत ताको सुख विचरण। हर वक्त गुर रसना दे आसरे ना ख्याल मिलता है, क्यों सिमरन कर। जो हर वक्त यूं करते हैं उन्होंने भी बहुत सारा आनंद प्राप्त होता है, बहुत सारी ताकत मिलती है। जो तुरद फिरते बहते उठते सौंते जागते लगे रेंदे, सो उस अगला दर्जा जो आता है उसकी बाबत यूं हजूर फरमाने। Thank you. पूरे गुरु का संदेश पादम निकट कर पेख सा सा सिमरो गोविंद मन अंतर की उतरे उसने सास ग्रास की किया जो सास ग्रास ते आए मेरा हर हर सो गुरु सिख गुरु मन पावे जिसकी व्यास की परफेक्टता हो गई एकाग्रता हो गई स्वाद शब्द और ख्यालिक बन गए तो उस अवस्था में पहुंच के मन पूरा शांत होंगे उस अवस्था कथन किया जिस सास ग्रास न विसर है हरनामा मन मंत तन से सही नानका गुरु से ही सास सास की बहुत ही महिमा गहन की है कुदरती मशीनरी चलती है इस मशीनरी के नाल हर वक्त जिन्होंने अभ्यास परफेक्ट कर लिया उन्होंने जीवन बड़ा सुखी शांतमई और आनंदमई हो जाता सुनहरी जीवन उन्होंने मिल जाता क्यों श्वास श्वास भी सिमरन दे सारिया बाणियों में परा से मधमा बाणी द्वारा का सिमरन होंगे है उस अगे क्यों भी गुरु जी ने फरमान किया है जिन्हां नूं रोम कहा जाता है योग वाला ने मनिया 72,72,10,201 नाड़ी हर एक इंसान के अंदर छोटिया वड्डिया बहुत बरीक बरीक नाड़ियां इन्होंने जो तीन पीड़ा तीन लशना यह तीन आला नाड़ियां मनिया हैं योग वाले वास्ते व्यक्तियों वास्ते जिसम के अंदर खैर 3.5 करोड़ रोम छेक मनिया अवस्था आँदी है इस अगली जो व्यास की परफेक्टता ज्यादा हो जाती है उदो जितने रोमन मानो जीभा बन जाती एक मशक है उसनू सुई दे नाल उहदे विच 3.5 करोड़ छेद कर दिओ उसनू पानी नाल करो लमू कर दो बंद फिर उपरों दबाओ सारे छेकां विचों पानी निकल इसी तरह अभ्यास की परफेक्टता द्वारा हर रोम दे विचों नाम की धुनी आनी शुरू हो जाती इस अवस्था तक पहुंचने वास्ते नींद और फुरनिया पे पूरा वशीकार पै जाना चाहिए फिर हर वक्त यह अवस्था बनी रहती है शाम ठंड बाहर निकलती रहती है हर रोम रोम के इस तुम भी अगे चले जाते हैं जितों कितों उन्होंने हर थान विचों प्रभु सिमरन की धुनी आँदी जिसका अभ्यास परफेक्ट हो जाता है बाबे फरीद ने इसी अवस्था में एक दफा अपनी अभ्यास की परफेक्टता द्वारा कैसे खरीदा बलिहारी तीन पंखियां जंगल जिन्ना वास ककर चुगन थल वसन रब ना छोड़न पार हालांकि पंछियों को भजन करने का अधिकार नहीं पर उन्होंने अपनी अभ्यास की परफेक्टता द्वारा वो भी भजन करते प्रतीत होंगे ककर चुगना थल ਭਜਨ ਕਰਦੇ ਪ੍ਰਤੀਤ ਹੁੰਦੇ ਸਨ। ਉਹਨਾਂ ਵਿੱਚੋਂ ਵੀ ਨਾਮ ਦੀ ਧੁਨੀ ਜੋ ਕੁਛ ਕਹਿੰਦੇ ਸਨ ਪ੍ਰਤੀਤ ਹੁੰਦੀ ਸੀ। ਇਸ ਥਾਂ ਨੂੰ ਗੁਰੂ ਜੀ ਨੇ ਇਸੀ ਗੱਲ ਨੂੰ ਇਉਂ ਜਣਾਇਆ। ਇੱਕ ਦਫ਼ਾ ਗੁਰੂ ਨਾਨਕ ਜੀ ਇੱਕ ਉੱਤੇ ਬੈਠੇ ਹਨ। ਪਹਿਲੇ ਸਮਿਆਂ ਵਿੱਚ ਆਪਣੇ ਪੰਜਾਬ ਦੇਸ਼ ਦੇ ਵਿੱਚ ਮਿੱਟੀ ਦੀਆਂ ਟਿੰਡਾਂ, ਲੱਕੜ ਦੇ ਚੱਕਲੇ, ਚੱਕਲੀਆਂ ਇਹੋ ਜਿਹੇ ਖੂਹ ਹੁੰਦੇ ਸਨ। ਜਦੋਂ ਚੱਲਦੇ ਸਨ ਉਹਨਾਂ ਵਿੱਚੋਂ ਖੂਹ ਖੂਹ ਦੀ ਆਵਾਜ਼ ਪਈ ਪ੍ਰਤੀਤ ਹੁੰਦੀ। ਸੋ ਉਸ ਅਵਸਥਾ ਨੂੰ ਗੁਰੂ ਜੀ ਨੇ ਇੱਕ ਦਫ਼ਾ ਜਣਾਇਆ ਆਪਣੀ ਅਵਸਥਾ ਦੀ ਪਰਫੈਕਟਾ ਕਰਕੇ, ਹਰਾ ਕਬੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਸਾਹਿਬ ਸਦਾ ਹਜ਼ੂਰ ਹੈ ਕਿਆ ਉੱਚੀ ਕਰੇ ਪੁਕਾਰ ਹੈ ਹਲਟ, ਕਿਉਂ ਖੂਹ ਖੂਹ ਵਿੱਚ ਤੂੰ ਤੂੰ ਦੀ ਆਵਾਜ਼ ਆਉਂਦੀ ਹੈ। ਤੇਰੀ ਬੋਲੀ ਤਾਂ ਚੰਗੀ ਹੈ ਭਲੀ ਹੈ, ਕਿਉਂ ਤੂੰ 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 ਪਰਮਾਤਮਾ ਦਾ ਨਾਂ ਲੈਣਾ ਉਚਾਰਨ ਕਰ, ਪਰ ਸਾਹਿਬ ਤਾਂ ਹਜ਼ੂਰ ਹੈ ਹਰ ਵਕਤ ਨੇੜੇ ਅੰਦਰ ਹੀ ਹੈ, ਉੱਚੀ ਬੋਲ ਕੇ ਕਿਹਨੂੰ ਜਣਾਉਣਾ ਹੈ। ਇਹਦਾ ਮਤਲਬ ਇਹ ਹੈ ਹਰ ਚੀਜ਼ ਵਿੱਚੋਂ ਨਾਮ ਦੀ ਧੁਨੀ ਉਹਨਾਂ ਨੂੰ ਆਉਂਦੀ ਹੈ ਜਿਹਨਾਂ ਦਾ ਅਭਿਆਸ ਪਰਫੈਕਟ ਹੋ ਚੁੱਕਿਆ ਹੁੰਦਾ ਹੈ। ਬਹੁਤ ਸਾਰੇ ਮਹਾਤਮਾ ਨੇ ਐਸੀ ਅਵਸਥਾ ਦੇਖੀ, ਉਹ ਕੁਛ ਦੇਰ ਦੇ ਵਿਆਖਿਆਨ ਰਹੀਆਂ ਜੰਗਲਾਂ ਵਿੱਚ ਜਾ ਬਣੇ ਚਾਰ, ਫਿਰ ਉਹ ਸੁਣੀ ਆਉਂਦੀ ਰਹਿੰਦੀ ਸੀ। ਵੈਸੇ ਉਹਦੀ ਉਹਨਾਂ ਨੂੰ ਕੁਛ ਕਰਨ ਦੀ ਲੋੜ ਨਹੀਂ ਸੀ ਪੈਂਦੀ, ਸੁਣ ਸੁਣ ਕੇ ਉਸ ਦੇ ਵਿੱਚ ਉਹਨਾਂ ਦੀ ਰਾਤ ਕਿਉਂ ਗੁਜ਼ਰ ਜਾਂਦੀ ਸੀ, ਮਾਨੋ 10 ਮਿੰਟ ਐਸੀ ਅਵਸਥਾ। ਸੋ ਇੱਕ ਜਗ੍ਹਾ ਗੁਰੂ ਜੀ ਨੇ ਇਸ ਅਵਸਥਾ ਨੂੰ ਇਉਂ ਦਰਸਾਇਆ ਹੈ।
ਨਾਮ ਹਰੀ ਦਾ ਜਪਦੇ ਸਾਰੇ ਬਣਾਉਂਦੇ ਪੰਛੀ,
साध संगत हर थो हर थन बन जो हर थन संचो इस लागत है नहीं चोर जेते मिर्गमीन पंखेरू बन के बिन हर जापत है नहीं होने अभ्यास की परफेक्टता जो हो जाती है उन हर वस्तु विचों नाम की ध्वनि प्रतीत होती है सिमरन करते करते ही होर अवस्थावान हैं शरीर के अंदर कई चक्कर हैं नाभी हिरदा कंठ आग्या चक्र टिकी दसवां द्वार आदि चक्र हैं इन थावान के बिरती का टिका होया कर सिमरण के आसरे सोयो जिथे जिथे जिस अवस्था का कोई अधिकारी है उस अवस्था के मुताबिक बिरती अंतर्मुख करना सिमरण द्वारे ये सिमरण की ताकत सिमरण की बहुत ही महिमा गुरु जी ने गायन की सिमरण सेवा ध्यान गुरु घर के सेवा दान इशनान बाणी का पाठ गुरबाणी का कीर्तन गुरबाणी के विचार ध्यान आदि ये गल् दसियां उस इन का फल मन की शुद्धि एकाग्रता द्वारा गुरु प्राप्ति अब्रम ज्ञान है और ये सिमरन की बाबत थां थां सिमरन दक्तियां सिमरन के गुण सिमरन के फायदे सिमरन की महत्ता गुरु जी ने पहली अष्टी विच ही कली कली पंक्ति विच खोल खोल दसी सिमरन के आ फायदे हैं सिमरन करने वाला होर की मौत नूं भी जित लैंदा मौत की हद तो परे हो जाता सिमरन करने वाले नूं रिद्धि सिद्धि आन प्राप्त होंदी है सिमरन करने वाले नूं ज्ञान ध्यान सहज ही आन प्राप्त होंदे बेंत सिमरन के फायदे दसे विशेष विचार वास्ते शौक वाले प्रेमी हैं पहली अष्टी भी विचार कर लैण यों सिमरन गुरमंत्र दा हुंदा है इसकी बाबती प्रमाण सिमर प्यारे सिमरो सिमरन दुश्मन करे पर सिमरत कुछ भी गन्ना ला गए पर सिमरन चंदन जागे पर सिमरन सोना दे ਪ੍ਰਭ ਕੇਸ਼ਮਨ ਦੁੱਖ ਨਾ ਸੰਤਾਪੈ ਪ੍ਰਭ ਕੇਸ਼ਮ ਸਾਧ ਕੇ ਸਿੰਘ ਤਨ ਨਿਧਾਨ ਨਾਨਕ ਹਰ ਪ੍ਰਭੂ ਦਾ ਸਿਮਰਨ ਪਰਮਾ ਪੁਰਖਾਂ ਦੁਆਰਾ ਜਿਹਨਾਂ ਸਿਮਰਨ ਕੀਤਾ ਸਵਾਈਆਂ ਕੀਤੀਆਂ ਉਹਨਾਂ ਦੁਆਰਾ ਉਹ ਜੁੱਤੀ ਫਾਰਮੂਲੇ ਮੈਥਡ ਤਰੀਕੇ ਢੰਗ ਅਧਿਕਾਰੀ ਜਿਹਨਾਂ ਨੂੰ ਜੈਸਾ ਜੈਸਾ ਅਧਿਕਾਰ ਤੁਹਾਡਾ ਪ੍ਰਾਪਤ ਹੋਇਆ ਕਰਦਾ ਹੈ। ਸਕੂਲਾਂ ਕਾਲਜਾਂ ਦੇ ਵਿੱਚ ਜੈਸੀ ਕਲਾਸ ਦਾ ਅਧਿਕਾਰੀ ਵੈਸਾ ਹੀ ਉਸਨੂੰ ਵਿੱਦਿਆ ਉਸ ਕਲਾਸ ਵਿੱਚ ਬੈਠ ਕੇ ਉਹ ਜੇ ਉਸਤਾਦ ਟੀਚਰ ਹੁੰਦੇ ਹਨ। ਆਇਓ ਸਿਮਰਨ ਦੀ ਮਹਿਮਾ ਗੁਰੂ ਜੀ ਕਹਿੰਦੇ ਪ੍ਰਭੂ ਕੇ ਸਿਮਰਨ ਕਾਲ ਪਰ ਹਰੇ, ਪ੍ਰਭੂ ਸਿਮਰਨ ਕਰਨ ਵਾਲੇ ਕਾਲ ਕੀ ਮੌਤ ਨੂੰ ਵੀ ਜਿੱਤ ਲੈਂਦੇ, ਮੌਤ ਦੀ ਹੱਦ ਤੋਂ ਪਰੇ ਹੋ ਜਾਂਦੇ ਹਨ। ਜਿਹੜੀ ਮੌਤ ਤੋਂ ਸਾਰੀ ਦੁਨੀਆਂ ਡਰਦੀ ਹੈ, ਮੌਤ ਇੱਕ ਇਹੋ ਜਿਹੀ ਚੀਜ਼ ਹੈ ਸਾਧ ਸਿੰਘ ਇਸਨੂੰ ਕੋਈ ਵੀ ਪਸੰਦ ਨਹੀਂ ਕਰਦਾ। ਬੜੇ ਬੜੇ ਰਾਜੇ ਰਾਣੇ ਹੋਰ ਕੀ ਕਹਿਣੇ, ਬੜੇ ਬੜੇ ਸੂਰਮੇ ਰਾਜ ਵੀ ਮੌਤ ਤੋਂ ਡਰਦੇ ਹਨ, ਪਰ ਇਸਨੂੰ ਦਿਲੋਂ ਚਾਹੁੰਦਾ ਹੈ, ਇਸਦੀ ਉਡੀਕ ਕਰਦਾ ਹੈ, ਚਾਹ ਨਾਲ ਉਡੀਕ ਕਰਦਾ ਹੈ ਉਹ ਬੰਦਾ ਜਿਹਨੇ ਸਿਮਰਨ ਕਰਕੇ ਇਸ ਹੱਦ ਤੋਂ ਉੱਪਰ ਪਹੁੰਚ ਗਿਆ। ਜਿਹੜਾ ਉਹਦੀ ਵਾਪਸੀ ਦੱਸਦੇ ਨੇ
ਜਿਹੜੀ ਮੌਤ ਤੋਂ ਡਰੇਂ ਜਗ ਸਾਰਾ, ਜਿਹੜੀ
ਪਾਈਏ ਪੂਰਨ ਪਰਮਾਨੰਦ। ਜਿਹੜੀ ਮੌਤ ਤੋਂ ਸਾਰਾ ਸੰਸਾਰ ਕਰਦਾ, ਮੋਹ ਮਾਇਆ 'ਚ ਫਸਿਆ ਇਨਸਾਨ ਅਗਿਆਨ ਸਹਿਤ ਇਸ ਤੋਂ ਇਉਂ ਡਰਦਾ ਜਾਂ ਤੀਰੋਂ ਤਾਂ ਡਰਦਾ, ਹਰ ਵਕਤ ਮੌਤ ਤੋਂ ਡਰਦੇ ਹਨ। ਪਰ ਕਬੀਰ ਜੀ ਕਹਿੰਦੇ ਨੇ ਮੈਂ ਉਹਨੂੰ ਚਾਅ ਨਾਲ ਉਡੀਕਦਾ, ਮੇਰੇ ਚਿੱਤ ਵਿੱਚ ਸ਼ੌਕ ਹੈ ਉਹ ਕਢਾ ਦੇ ਸਮਾਂ, ਕਿਉਂਕਿ ਉਸਨੂੰ ਪਾ ਕੇ ਹੀ ਵਿਦੇ ਮੁਖ ਦੀ ਪ੍ਰਾਪਤੀ ਨਿਸ਼ੜਾ ਵਾਸਤੇ ਅਨੰਦ ਦੇ ਸਾਗਰ ਵਾਹਿਗੁਰੂ ਵਿੱਚ ਰਹੀਂ ਦਾ ਪਹਿਲੇ ਵੀ ਸਰੀਰ ਦੇ ਹੁੰਦਿਆਂ ਵੀ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੁੰਦਾ ਭਾਵੇਂ, ਪਰ ਜਦੋਂ ਸਰੀਰ ਤਿਆਗ ਦੇਣਾ ਆ ਸਰੀਰ ਦੀ ਕਿਰਿਆ ਕਿਰਿਆ ਇਹ ਵੀ ਖਤਮ ਹੋ ਕੇ ਸਾਰੇ ਝਗੜੇ ਨੇ ਇਸ ਚਾਅ ਨਾਲ ਉਡੀਕਦੇ ਹਨ। ਦੇਖਣਾ ਸਾਹਿਬ ਗੁਰੂ ਕਲਗੀ ਦਾ ਦਸਮ ਪਾਤਸ਼ਾਹ ਨੇ ਅੰਮ੍ਰਿਤ ਚਰਨ ਬੁੱਧੀ ਵਿਦਿਆ ਖੰਡੇ ਦਾ ਅੰਮ੍ਰਿਤ ਬਣਾ ਪੰਜ ਬਾਣੀਆਂ ਪੜ੍ਹ ਕੇ ਜਿਹੜਾ ਤਰੀਕਾ ਹੈ ਉਸ ਤਰੀਕੇ ਸਿਰ ਮਰਸ਼ਕਾ ਪਹਿਲੇ ਪਹਿਰ ਪ੍ਰੀਖਿਆ ਕਰਕੇ ਖੰਡ ਦੀ ਥਾਰ 'ਤੇ ਸਿਰ ਲੈ ਕੇ ਸਿੱਖਾਂ ਦੇ ਉਹਨਾਂ ਨੂੰ ਫਿਰ ਅੰਮ੍ਰਿਤ ਦੀ ਦਾਤ ਦਿੱਤੀ। ਪੰਜ ਨੇਤਰੇ ਜਿਹਨਾਂ ਵਿੱਚ ਸਭ ਤੋਂ ਪਹਿਲੇ ਭਾਈ ਦਿਆ ਰਾਮ ਜੀ ਨੇ ਦਿਆ ਸਿੰਘ ਸਿਰ ਦੇ ਕੇ ਉਹਨਾਂ ਨੇ ਅੰਮ੍ਰਿਤ ਲਿਆ, ਅੰਮ੍ਰਿਤਪਾਨ ਕੀਤਾ, ਉਹਨਾਂ ਨੂੰ ਗੁਰਮੁਖ ਜਾਂ ਬ੍ਰਹਮ ਗਿਆਨੀ ਪਹਿਲਾ ਦਰਜਾ ਆਪਣੇ ਵਿੱਚ ਅਭੇਦ ਕਰਾਇਆ ਕਿ ਮੈਂ ਹਾਂ ਇਹ ਮੇਰਾ ਰੂਪ, ਮੈਂ ਇਹਨਾਂ ਦਾ ਰੂਪ, ਉਹਨਾਂ ਤੋਂ ਫਿਰ ਆਪ ਅੰਮ੍ਰਿਤ ਛਕਿਆ। ਇਹ ਅੰਮ੍ਰਿਤ ਦਾ ਸਿਲਸਿਲਾ ਖੰਡ ਅੰਮ੍ਰਿਤ ਦਾ ਸਿਲਸਿਲਾ ਚਲਾਇਆ ਗੁਰੂ ਦਸ਼ਮੇਸ਼ ਜੀ ਨੇ ਭਾਵੇਂ ਪਹਿਲੇ ਚਰਾਂ ਸੀ ਸਵਯੰ ਉਹ ਪਹਿਲੇ ਪਿਆਰੇ ਭਾਈ ਦੇ ਅਸ਼ਨ ਜੀ ਜਦੋਂ ਗੁਰੂ ਦਸਮ ਪਾਤਸ਼ਾਹ ਜਨ ਜਗਾਲ ਕਰਦੇ ਹੋਏ ਦੇਸ਼ ਦੀ ਸੁਤੰਤਰਤਾ ਵਾਸਤੇ ਆਪਣਾ ਸਭ ਕੁਛ ਕੁਰਬਾਨ ਕਰ ਦਿੱਤਾ, ਆਪ ਜੀ ਦੱਖਣ ਦੇਸ਼ ਨਦੇੜ ਹਜ਼ੂਰ ਸਾਹਿਬ ਆ ਪਹੁੰਚੇ। ਸੋ ਦੁਪਹਿਰ ਦਾ ਵਕਤ ਪ੍ਰਸ਼ਾਦ ਛਾ ਕੇ ਆਪ ਆਰਾਮ ਵਸੇ। ਭਾਈ ਦਿਆ ਸਿੰਘ ਜੀ ਦਰਿਆ ਦੇ ਕਿਨਾਰ ਨਾਲ ਦੀ ਗੁਦਾਰੀ ਵਜਦੀ ਹੈ, ਉਸਦੇ ਕਿਨਾਰ ਇਸ਼ਨਾਨ ਕਰਕੇ ਪ੍ਰਸ਼ਾਦ ਦਾ ਆਸਣ ਬਣਾ ਕੇ ਚਾਦਰ ਤਾਣ ਕੇ ਸਰੀਰ ਨੂੰ ਇਉਂ ਤਿਆਗ ਜਾਂਦੇ ਜਿਵੇਂ ਸੱਪ ਕੰਜ ਤਿਆਗ ਜਾਂਦਾ। ਹੱਥੀ ਫੁੱਲਾਂ ਦੀ ਮਾਲਾ ਲਾਉਂਦੇ ਕੋਈ ਕਸ਼ਟ ਨਹੀਂ ਮਹਿਸੂਸ ਕਰਦਾ, ਇਉਂ ਸਰੀਰ ਛੱਡ ਕੇ ਸੱਚਖੰਡ ਤੁਰ ਜਾਂਦੇ ਹਨ। ਸੰਗਤਾਂ ਨੇ ਉਸ ਮੌਕੇ ਨਾਲ ਸ਼ਬਦ ਗਾਇਨ ਕਰਨੇ ਸ਼ੁਰੂ ਕਰਦੇ ਜੋ ਕਿ ਗੁਰੂ ਘਰ ਦੇ ਅਸੂਲ ਹੈ ਇਹ ਸ਼ਬਦ। ਕੋਈ ਸਰੀਰ 'ਤੇ ਬਸਤਰ ਨਹੀਂ ਪਹਿਨਿਆ ਜਦੋਂ ਦੁਨੀਆਂ 'ਤੇ ਆਉਂਦਾ, ਉੱਚੀਆਂ ਮੀਟੀਆਂ ਕਿਉਂ ਦੁਨੀਆਂ 'ਤੇ ਆਉਂਦਾ ਹੈ, ਜਦੋਂ ਜਾਂਦਾ ਹੈ ਉਦੋਂ ਕੋਈ ਵਸਤੂ ਨਾਲ ਨਹੀਂ ਲੈ ਜਾਂਦਾ। ਨਾਂਗੇ ਆਵਨ ਨਾਂਗੇ ਜਾਣ, ਕੋਈ ਨਾ ਰਹਿ ਰਾਜਾ ਰਹਿਣਾ, ਗਰੀਬ ਅਮੀਰ ਹੈ ਰਾਜਾ ਰਹਿਣਾ, ਕੋਈ ਵੀ ਹੈ ਕਾਨੂੰਨ ਕੁਦਰਤ ਸਭ ਦੇ ਨਾਲ ਇੱਕੋ ਜਿਹਾ ਵਰਤਾਅ ਕਰਦੀ, ਕੋਈ ਦੁਨੀਆਂ 'ਤੇ ਰਹਿ ਨਹੀਂ ਸਕੇਗਾ। ਰਾਮ ਰਾਜਾ ਨੌਨਜ ਮੇਰੇ ਸੰਤਾ ਹੈ ਕਲਤਨ ਤੇਰੇ, ਆਵਤ ਸੰਗ ਨੇ ਜਾਤ ਸੰਗਾਤੀ, ਕਹਾਂ ਪਿਓ ਦਰ ਬੰਧੇ ਹਾਥੀ, ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ, ਕਹਿਤ ਕਬੀਰ ਕੁਛ ਗੁਣ ਵਿਚਾਰ, ਚਲੇ ਜਵਾਰੀ ਪਰੇ ਹਥਿਆਰ। ਇਕਨਾ ਨੇ ਜਨਮ ਔਰ ਮਰਨ ਵਿਗਾੜ ਲਿਆ, ਇਕਨਾ ਨੇ ਜਨਮ ਔਰ ਮਰਨ ਸਵਾਰ ਲਿਆ। ਜਿਹੜੇ ਗੁਰੂ ਸ਼ਰਨ ਵਿੱਚ ਆ ਕੇ ਸਿਮਰਨ ਭਗਤੀ ਕਰਦੇ ਹਨ ਉਹਨਾਂ ਨੇ ਜਨਮ ਸਵਾਰ ਲਿਆ, ਮਰਨ ਵੀ ਸਵਾਰ ਲਿਆ। ਬਾਕੀ ਮਨਮੁਖ ਨੇ ਜਨਮ ਅਤੇ ਮਰਨ ਦੋਵੇਂ ਵਿਗਾੜ ਲਏ, ਜ਼ਿੰਦਗੀ ਵੀ ਵਿਗਾੜ ਲਈ, ਲੋਕ ਵੀ ਵਿਗਾੜ ਲਿਆ। ਹੋਰ ਸਿਉਂ ਕਰਕੇ ਇਹ ਸ਼ਬਦ ਕਬੀਰ ਜੀ ਨੇ ਕਿਸੇ ਅਭਿਮਾਨੀ ਰਾਜਾ ਪ੍ਰਸਾਦ ਉਚਾਰਨ ਕੀਤਾ ਸੀ। ਕਬੀਰ ਨੂੰ ਗਰੀਬ ਜਾਣ ਕੇ ਗਰੀਬ ਜੁਲਾਹਾ ਇੱਕ, ਉਹ ਕਿਸੇ ਅਭਿਮਾਨ ਦੇ ਵਚਨ ਕਰਨ ਲੱਗਿਆ, ਮੇਰੇ ਪਾਸ ਹਾਥੀ ਹਨ, ਮੇਰੇ ਪਾਸ ਆਹ ਕੁਛ ਹੈ ਆਹ ਕੁਛ ਹੈ। ਕਬੀਰ ਜੀ ਕਹਿੰਦੇ ਸਾਡੇ ਪਾਸ ਸਾਰੀਆਂ ਰਿਧੀਆਂ ਸਿੱਧੀਆਂ ਨਿਧੀਆਂ ਦਾ ਦਾਤਾ ਵਾਹਿਗੁਰੂ, ਸਾਰੀ ਸਥਿਤੀ ਦਾ ਕਰਤਾ ਹਰਤਾ ਧਰਤਾ ਸਾਡੇ ਪਾਸ ਹੈ, ਤੂੰ ਕੀ ਅਭਿਮਾਨ ਕਰਦਾ? ਜਿਹੜੀਆਂ ਚੀਜ਼ਾਂ ਤੂੰ ਮਾਣ ਕਰੇ ਤਾਂ ਰਹਿਣ ਵਾਲੀਆਂ ਨੇ, ਰਾਵਣ ਵਰਗੇ ਨਹੀਂ ਰਹੇ ਜਿਨ੍ਹਾਂ ਨੇ ਮੌਤ ਨੂੰ ਭਾਵੇਂ ਨਾਲ ਬੰਨ ਛੱਡਿਆ ਸੀ, ਤਾਂ ਵੱਡਾ ਐਸ਼ਵਰਜ ਵਾਲਾ ਸੀ, ਹੋਰ ਦੀ ਕੀ ਗਿਣਤੀ ਦੁਨੀਆਂ ਦਾ ਤਾਂ ਸੁਭਾਅ ਵੀ। ਇਉਂ ਮਾਰੂ ਸ਼ਬਦ ਸੰਗਤਾਂ ਉੱਚੀ ਉੱਚੀ ਗਾਇਨ ਕਰ ਰਹੀਆਂ ਹਨ, ਜਿਨ੍ਹਾਂ ਦੀ ਆਵਾਜ਼ ਸੁਣ ਕੇ ਗੁਰੂ ਦਸਮ ਪਾਤਸ਼ਾਹ ਨੇ ਜਾ ਖੁੱਲ ਗਈ ਆਰਾਮ ਵਸਤਰੇ 'ਤੇ ਜਾ ਗਏ। ਜਿਹੜਾ ਹਜ਼ੂਰੀਆ ਅਰਦਲੀ ਸੇਵਕ ਸੀ ਪੁੱਛਣ ਲੱਗੇ, ਕਿਉਂ ਬਾਈ ਕੀ ਗੱਲ, ਮਾਰੂ ਸ਼ਬਦ ਦੀ ਆਵਾਜ਼ ਆ ਰਹੀ ਹੈ। ਉਸਨੇ ਪ੍ਰਾਰਥਨਾ ਕੀਤੀ, ਗਰੀਬ ਨਿਵਾਸ ਭਾਈ ਦਿਆ ਸਿੰਘ ਜੀ ਚੜ੍ਹਾਈ ਕਰ ਗਏ, ਸਰੀਰ ਛੱਡ ਗਏ ਹੈ ਬਿਨਾਂ ਮਿਲੇ, ਜਾਓ ਉਹਨੂੰ ਕਹੋ ਜਾ ਕੇ ਕੋਈ ਸੰਦੇਸ਼ ਦੇਣਾ ਹੈ ਨਿਤਾਰ ਪ੍ਰੀਤਮ ਨੂੰ, ਮਿਲ ਕੇ ਜਾਵੇ, ਸਰੀਰ ਖਾਲੀ ਪਿਆ। ਰਾਵੀ ਦੇ ਕਿਨਾਰੇ ਪ੍ਰਸ਼ਾਦ ਦੇ ਆਸਣ 'ਤੇ ਚਾਦਰ ਨਾਲ ਮੂੰਹ ਢੱਕਿਆ ਹੈ, ਸਰੀਰ ਖਾਲੀ ਪਿਆ। ਚੇਤਨ ਕਲਾ ਉੱਪਰ ਨੂੰ ਉੜ ਚੁੱਕੀ ਹੈ ਸਰੀਰ ਨੂੰ ਛੋੜ ਕੇ ਜਾ ਕੇ ਚਰਨਾਂ ਵੱਲ ਖੜ ਕੇ ਸਿੱਖ ਨੇ ਪ੍ਰਾਰਥਨਾ ਕੀਤੀ ਭਾਈ ਸਾਹਿਬ ਗੁਰੂ ਗੁਰੂ ਕਲਗੀਧਰ ਮਹਾਰਾਜ ਯਾਦ ਕਰਦੇ ਹਨ ਫਰਮਾਉਂਦੇ ਹਨ ਮਿਲ ਕੇ ਜਾਵੇ ਕੋਈ ਸੰਦੇਸ਼ ਦੇਣਾ ਜੀਤ ਨੂੰ ਵਾਹਿਗੁਰੂ ਨੂੰ ਤਾਂ ਤੁਸੀਂ ਵਕਤ ਵਾਹਿਗੁਰੂ ਵਾਹਿਗੁਰੂ ਕਰਦੇ ਬੈਠੇ ਹੋ ਜਾਂਦੇ ਉੱਠ ਕੇ ਆਏ ਗੁਰੂ ਜੀ ਨੂੰ ਚੁਕਾਇਆ ਨਮਸਕਾਰ ਕੀਤੀ ਹੁਕਮ ਹੈ ਭਾਈ ਬਿਨਾਂ ਮਿਲੇ ਚਲਿਆ ਗਰੀਬ ਦਾ ਹੁਕਮ ਆ ਗਿਆ ਫਿਰ ਉੱਥੋਂ ਮੁੜ ਕੇ ਆਇਆ ਮਹਾਰਾਜ ਸਤਖੰਡ ਦੇ ਦਰਵਾਜ਼ੇ ਤੱਕ ਪਹੁੰਚ ਗਿਆ ਉੱਥੋਂ ਮੁੜ ਕੇ ਆਇਆ ਜਦੋਂ ਸਿੱਖ ਨੇ ਹਜ਼ੂਰ ਦਾ ਹੁਕਮ ਸੁਣਿਆ ਸੋ ਅੱਛਾ ਇਸ ਹੁਕਮ ਤਾਂ ਸਭ ਦੇ ਵਾਸਤੇ ਐਸਾ ਅਕਾਲੀ ਹੈ ਪਰ ਇਹ ਸੰਦੇਸ਼ ਨਿਰੰਕਾਰ ਪ੍ਰੀਤ ਸਿੰਘ ਦੇ ਦੇਣਾ ਕਿਉਂ ਫਰਮਾਉਣਾ ਕੌਰ ਕਰਦੇ ਹੋਏ 40 ਸਿੰਘ ਗੜੀ ਵਿੱਚ ਕਈ ਲੱਖ 9-10 ਲੱਖ ਦਾ ਮੁਕਾਬਲਾ ਕਰਦੇ ਸਿੱਖਾਂ ਨੇ ਪ੍ਰਾਰਥਨਾ ਕੀਤੀ ਗਰੀਬ ਨਵਾਜ ਆਪ ਬੇਅੰਤ ਸਿੱਖੀ ਪੈਦਾ ਕਰ ਲੋਗੇ ਸਾਨੂੰ ਗੁਰੂ ਨਹੀਂ ਲੱਭਣਾ ਆਪ ਇੱਥੋਂ ਜਿਉਂ ਤਿਉਂ ਕਰਕੇ ਕਹਿਣ ਲੱਗੇ ਸੀ ਪੈਰ ਬਣਨਾ ਹੈ ਗਰੀਬ ਨਵਾਜ ਪੈਰ ਨਹੀਂ ਜਿਸ ਸ਼ਕਲ ਵਿੱਚ ਆਪ ਜਾਣਾ ਚਾਹੋ ਨਿਕਲ ਜਾਓ ਅਸੀਂ ਮੁਕਾਬਲਾ ਕਰਾਂਗੇ ਆਪਣੀ ਜਿੰਦਾ ਲਾ ਦਾਂਗੇ ਚਾਹੇ ਗੁਰੂ ਜੀ ਉਸ ਮੌਕੇ ਰਾਤ ਦੇ ਵੇਲੇ ਤਾੜੀਆਂ ਵਜਾਉਂਦੇ ਹਿੰਦੂਆਂ ਦਾ ਸੰਗੀਤ ਚੱਲਿਆ ਮੁਕਾਬਲਾ ਕਰੋ ਇਉਂ ਕਹਿੰਦੇ ਹੋਏ ਕਿਉਂਕਿ ਚੁੱਪ ਚੁੱਪਾ ਤੇ ਜਾਂਦੇ ਤਾਂ ਕਹਿ ਪੈਣਾ ਤਾੜੀਆਂ ਵਜਾਉਂਦੇ ਹੋ ਉੱਥੋਂ ਗੜੀ ਤੋਂ ਨਿਕਲਿਆ ਆ ਕੇ ਜਿੱਥੇ ਰਾਜ ਸਾਹਿਬ ਹੈ ਉਸ ਥਾਂ ਆਪਣੀ ਪਿੰਡ ਦਾ ਸਰਾਣਾ ਲਗਾ ਕੇ ਸਖ਼ਤ ਸਰਦੀ ਦਾ ਮੌਸਮ ਉੱਥੇ ਲੇਟੇ ਹਨ ਪੈਰਾਂ ਛਾਲੇ ਪਏ ਹਨ ਬੇਅੰਤ ਦੇਵਤਾ ਆ ਕੇ ਪਰਿਕਰਮਾ ਕਰਕੇ ਪ੍ਰਾਰਥਨਾ ਕਰਦੇ ਨੇ ਪ੍ਰਭੂ ਕੋਈ ਸੇਵਾ ਕੋਈ ਹੁਕਮ ਆਪ ਸ਼ਹੀਦੀ ਦਿਸ਼ਾ ਵਿੱਚ ਸਾਨੂੰ ਇਹ ਦੇਖ ਕੇ ਕਸ਼ਟ ਹੁੰਦਾ ਹੈ ਤਾਂ ਕੋਈ ਸੇਵਾ ਦੱਸੋ ਉਸ ਮੌਕੇ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕਰਕੇ ਉਹਨੂੰ ਕਿਹਾ ਸੀ ਹੋਰ ਸੇਵਾ ਦੀ ਕੋਈ ਲੋੜ ਨਹੀਂ ਇਹ
ਹਾਲ ਮੁਰੀਦਾਂ ਦਾ ਕਹਿਣਾ
ਜਾਓ ਸਫਲ ਹੈ ਅਤੇ ਸਾਡਾ ਜਾ ਕੇ ਫਿਰ ਉਸੀ ਥਾਂ ਆ ਕੇ ਭਾਈ ਜਯਾ ਸਿੰਘ ਜੀ ਸਰੀਰ ਚਾਦਰ ਤਾਣ ਕੇ ਸਰੀਰ ਨੂੰ ਸਿਰੀ ਹੁਣ ਛੱਡ ਜਾਂਦੇ ਜਿਵੇਂ ਸਪਤਨੀ ਨੂੰ ਤਿਆਗ ਜਾਂਦਾ। ਸਾਥੀ ਫੁੱਲਾਂ ਦੀ ਮਾਲਾ ਲਾਉਣ ਵੇਲੇ ਕੋਈ ਖਾਸ ਕਸ਼ਟ ਮਹਿਸੂਸ ਨਹੀਂ ਕਰਦਾ। ਫਿਰ ਸਚਖੰਡ ਜਾ ਰਾਜ ਗੁਰਮੁਖ ਆਏ ਜਾਏ ਨਸੰਗ
ਆਏ ਜਾਏ ਨਸੰਗ
ਫਿਰ ਜਾ ਕੇ ਸਰੀਰ ਨੂੰ ਤਿਆਗ ਦਿੰਦੇ ਹਨ। ਯਾਨੀ ਪ੍ਰਭੂ ਕੇ ਸਿਮਰਨ ਕਾਲ ਪਰ ਹਰੇ ਮੌਤ ਦੀ ਹੱਦ ਤੋਂ ਪਰੇ ਮੌਤ ਨੂੰ ਬੁੱਧੀ ਚ ਲਿਆ ਹੈ। ਇਸੀ ਤਰ੍ਹਾਂ ਪੰਜਾਂ ਪਿਆਰਿਆਂ ਤੋਂ ਸੰਪਰਦਾਵਾਂ ਚੱਲੀਆਂ ਆ ਰਹੀਆਂ ਹਨ। ਗੁਰੂ ਘਰ ਦੇ ਵਿੱਚ ਬੜੇ ਬੜੇ ਕਰਨੀ ਦੇ ਮਾਲਕ ਮਹਾਂਪੁਰਖ ਹੋ ਚੁੱਕੇ ਹਨ। ਦੇਖੋ ਨਾ ਬਾਬਾ ਖੁਦਾ ਸਿੰਘ ਅੱਜ ਆਪ ਅੰਮ੍ਰਿਤਸਰ ਬੈਠੇ ਹੋਏ ਹਨ। ਕਿਸੇ ਪ੍ਰੇਮੀ ਦਾ ਅੰਤ ਸਮਾਂ ਆਇਆ, ਉਹਨੂੰ ਕਸ਼ਟ ਹੋ ਰਿਹਾ, ਤਕਲੀਫ ਹੋ ਰਹੀ ਹੈ। ਆਪ ਖੁੱਲੇ ਡੁੱਲੇ ਸੁਭਾਅ ਦੇ ਤਾਂ ਹਨੀ ਸਨ, ਬੇਪਰਵਾਹੀ ਦਾ ਵਚਨ ਬੇਪਰਵਾਹੀ ਨਾਲ ਕਰ ਦਿੰਦੇ ਸਨ। ਉਹਨੂੰ ਦੇਖ ਕੇ ਕਹਿਣ ਕਿਉਂ ਤੂੰ ਤੂੰ ਲਾਈ ਹੈ, ਇਹਨੂੰ ਛੱਡ ਕੇ ਪਰਾਂ ਹੋ ਜਾ। ਇਹ ਗੱਲ ਉਹਨਾਂ ਦੇ ਕੋਈ ਲਿਖਤ ਵਰਤੀ ਕੋਈ ਸੰਬੰਧੀ ਸਨ, ਉਹਨਾਂ ਨੂੰ ਕੌੜੀ ਲੱਗੀ, ਬੁਰੀ ਲੱਗੀ। ਉਹ ਕਹਿਣਗੇ ਤੁਹਾਨੂੰ ਦੇਖ ਲਾਂਗੇ ਜਦੋਂ ਤੁਸੀਂ ਚੂੰ ਚੂੰ ਨਹੀਂ ਕਰੋਗੇ। ਸਾਥੀ ਦੇ ਕੇ ਕਹਿੰਦੇ ਬੀਬਾ, ਜਦੋਂ ਮੈਂ ਇਹ ਸਰੀਰ ਨੂੰ ਛੱਡੂ ਤੈਨੂੰ ਬੁਲਾਉਂਗਾ, ਮੇਰਾ ਪ੍ਰਣ ਰਿਹਾ। ਪਰ ਇਸੀ ਤਰ੍ਹਾਂ ਆਪ ਜੀ ਪਹਿਲੇ ਬਹੁਤ ਖੁੱਲੇ ਡੁੱਲੇ ਵਿੱਚ ਡਰੇ, ਪਿਛਲੇ ਬੇਅੰਤ ਸਾਲ ਲਾਹੌਰ ਦੇ ਵਿੱਚ ਬਾਬੇ ਖੁਦਾ ਸਿੰਘ ਦੀ ਧਰਮਸ਼ਾਲਾ ਸੀ, ਉੱਥੇ ਹੈ ਸਰੀਰ ਚੜ੍ਹਨ ਤੋਂ ਪਹਿਲੇ ਸੁਨੇਹਾ ਭੇਜਿਆ ਅੰਮ੍ਰਿਤਸਰ ਦੇ ਫਲਾਣੇ ਪ੍ਰੇਮ ਨੂੰ ਲੈ ਆ ਗਏ। ਸਵੇਰੇ ਇਸ਼ਨਾਨ ਵਗੈਰਾ ਕਰਕੇ ਕਾਫੀ ਦੇਰ ਧਿਆਨ ਸਿਮਰਨ ਵਿੱਚ ਜੁੜੇ ਰਹੇ। ਉਸ ਤੋਂ ਬਾਅਦ ਅਰਸਾ ਜੀ ਵਿਵਾਰ ਦਾ ਕੀਰਤਨ ਹੈ, ਰਾਜੀ ਸਿੰਘ ਕੀਰਤਨ ਕਰ ਰਹੇ, ਆਪ ਆਪਣੇ ਆਸਣ ਤੋਂ ਸੱਜੇ ਰਹੇ। ਬੇਅੰਤ ਸਿੰਘ ਬੈਠੀ ਅਰਦਾਸ ਹੋਈ, ਕੜਾ ਪ੍ਰਸ਼ਾਦ ਵਰਤ ਗਿਆ। ਉਸ ਤੋਂ ਬਾਅਦ ਉਸ ਪ੍ਰੇਮੀ ਉਹ ਵੀ ਬੈਠਾ ਸੀ ਵੀ ਸਿੰਘ ਦੇ, ਉਹਨੂੰ ਕੋਲ ਬੁਲਾਇਆ, ਕਹਿਣ ਲੱਗੇ ਦੱਸ ਯਾਦ ਆ ਵਕਤ ਵਿਹੜਾ ਕੀਤਾ ਸੀ। ਹਾਂਜੀ, ਸੱਚ ਕਿੱਥੇ ਦੀ ਪ੍ਰਾਣ ਕੱਢਣਾ, ਕਿਹੜੇ ਦੁਆਰੇ ਤੁਸੀਂ ਪ੍ਰਾਣ ਕੱਢਣਾ। ਠਰ ਗਿਆ ਵਿਚਾਰਾ, ਇਹਨਾਂ ਵਾਅਦਾ ਕੀਤਾ ਤਾਂ ਕਹਿੰਦੇ ਹਾਂ, ਦੱਸ ਮੂੰਹ ਤਾਂ ਹੀ ਪ੍ਰਾਣ ਕੱਢਦਾ, ਨਾਸਾਂ ਤਾਂ ਹੀ ਕੱਢਦਾ, ਅੱਖਾਂ ਤਾਂ ਹੀ ਕੱਢਦਾ, ਬ੍ਰਹਮ ਰੂੰਬਰ ਤੋੜ ਕੇ ਕੱਢਦਾ, ਚਰਨ ਫੜ ਗਰੀਮਾ ਖਿਮਾ ਕਰ। ਉਦੋਂ ਮੇਰੇ ਇਹ ਗੱਲ ਬਰਦਾਸ਼ਤ ਨਾ ਹੋਈ। ਖੈਰ ਉਸ ਮੌਕੇ ਸਰੀਰ ਨੂੰ ਹੀ ਛੱਡ ਜਾਂਦੇ ਜਿੱਥੇ ਸਤਸੰਜ ਨੂੰ ਤਿਆਗ। ਉਸੀ ਤਰ੍ਹਾਂ ਬਾਬਾ ਕਰਮ ਸਿੰਘ ਮਹਾਰਾਜ ਉਸੀ ਮੈਦਾਨ ਨਾਲ ਆਪ ਜੀ ਆਪ ਜੀ ਸੰਗਤਾਂ ਨੂੰ ਇੱਕ ਸੰਦੇਸ਼ ਦਿੰਦੇ ਹਨ ਬੁਲਾਇਆ ਵੀ ਇਹ ਸਰੀਰ ਤਿਆਗਣਾ, ਪੁਰਾਣਾ ਹੋ ਗਿਆ ਚੋਲਾ, ਇਹਨੂੰ ਛੱਡਣਾ ਹੁਣ, ਕਿਉਂਕਿ ਪੁਰਾਣੇ ਬਸਤਰ ਨਾਲ ਕੋਈ ਸਿਆਣਾ ਆਦਮੀ ਜਿੱਤ ਨਹੀਂ ਕਰਿਆ ਕਰਦਾ। ਪੁਰਾਣਾ ਲਾਉਂਦਾ ਨਾ ਪਹਿਨ ਲੈਂਦਾ, ਨਹੀਂ ਤਾਂ ਨਾ ਪਹਿਨ ਲੈਂਦਾ। ਸਰੀਰ ਚੋਲਾ ਹੈ, ਆਤਮਾ ਦਾ ਸਤਪੁਰਸ਼ ਅਗਿਆਨੀ ਜਿਹੜਾ ਬੋਲਿਆ ਹੈ ਆਪਣੇ ਆਪੇ ਤੋਂ, ਉਹ ਆਪਣੇ ਆਪ ਨੂੰ ਸਾਡੇ ਸਿਨਾਤਾ ਦੇ ਮਾਤਰ ਮੰਨਦਾ। ਸਤਪੁਰ ਇਹ ਉਹਦੀ ਭੁੱਲ ਹੈ, ਉਹਦੀ ਗਲਤੀ ਹੈ। ਬੜੀ ਭਾਰੀ ਭੁੱਲ ਹੈ, ਥੋੜ੍ਹੀ ਜਿਹੀ ਨਹੀਂ। ਜਿਹੜਾ ਆਪਣੇ ਆਪੇ ਨੂੰ ਜਾਣਦਾ ਹੈ ਉਹ ਆਪਣੇ ਆਪ ਨੂੰ ਆਤਮਾ ਜਾਣਦਾ ਹੋਇਆ ਦੇਹ ਨੂੰ ਚੋਲਾ ਸਮਝਦਾ ਹੈ, ਉਸਨੂੰ ਇੱਕ ਬਸਤਰ ਸਮਝਦਾ ਹੈ। ਇਸ ਬਸਤਰ ਨੂੰ ਫਟਣਾ ਇਹ ਸਗਾਂ ਸੁਭਾਗ ਮੰਨਦਾ ਹੈ। ਇਸ ਕਰਕੇ ਕਹਿਣ ਲੱਗੇ, ਭਾਈ ਹੁਣ ਇਹ ਸਰੀਰ ਰੂਪੀ ਪੁਰਾਣਾ ਚੋਲਾ ਹੋ ਗਿਆ, ਇਸ ਨੂੰ ਛੱਡਣਾ ਹੈ। ਇਸ ਵਾਸਤੇ ਅੱਜ ਅੱਠਵੇਂ ਨੂੰ ਖਿਆਲ ਹੈ, ਇਸ ਨੂੰ ਸਰੀਰ ਨੂੰ ਤਿਆਗ ਸਭਣ ਘੇਰੇ ਪਤ ਜੋ ਕਰ ਡੁਲ ਜੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਗਨ ਨੌਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਸੱਜਣ ਮੇਂਡੇ ਰੰਗ ਲੈ ਜਾ ਸੁੱਤੇ ਜੀ ਰਾਣ ਅੰਨੀ ਵਈਆਂ ਡੁੰਮਣੀ ਰੋਵਾਂ ਚੀਣੀ ਬਾਣ ਇਹਨਾਂ ਸੁਨੇਹੀ ਗੋਰੀ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੇ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈ ਜਾਣ ਵਰਤੀ ਸਨ ਗੁਣਾ ਗਵਾਈ ਗੰਠੜੀ ਔਗਣ ਚੱਲੀ
ਚੋਲ
ਇਹ ਆਤਮਾ ਦਾ ਬਸਤਰ ਹੈ। ਭੁੱਲ ਕਰਕੇ, ਅਗਿਆਨ ਕਰਕੇ ਆਪਣੇ ਆਪ ਨੂੰ ਇਹਦੇ ਹੀ ਮੰਨਦਾ ਹੈ। ਇਹਦੇ ਜਾਣਨਾ ਇਹਦੀ ਭੁੱਲ ਉਤਨੀ ਦੇਰ ਤੱਕ ਹੀ ਹੈ ਜਿਤਨੀ ਦੇਰ ਤੱਕ ਮਨ ਦੀ ਸ਼ੁੱਧੀ ਇਕਾਗਰਤਾ ਦੁਆਰਾ ਆਪਣੇ ਆਪੇ ਨੂੰ ਅੱਛੀ ਤਰ੍ਹਾਂ ਜਾਣੇ। ਸੋ ਜਿਸ ਵਕਤ ਇਸਨੂੰ ਆਪਣੇ ਆਪ ਨੂੰ ਜਾਣਿਆ ਉਹਦੇ ਵਿੱਚ ਤਸਤੀ ਹੋਈ, ਫਿਰ ਇਤਨਾ ਕੁ ਸੰਬੰਧ ਰਹਿ ਜਾਂਦਾ ਹੈ ਜਿਵੇਂ ਵਸਤਰ ਪਹਿਨਣ ਵਾਲੇ ਦਾ ਵਸਤਰ ਨਾਲ ਹੁੰਦਾ। ਤਾਂ ਉਹਨਾਂ ਇਹ ਸੁਨੇਹਾ ਦਿੱਤਾ ਬਾਬਾ ਕਰਮ ਸਿੰਘ ਮਹਾਰਾਜ ਨੇ, ਭਾਈ ਪੁਰਾਣਾ ਹੋ ਗਿਆ ਚੁੱਲ, ਇਹ ਤਿਆਗਣਾ ਹੈ, ਅੱਜ ਤੋਂ 8 ਦਿਨ ਛੱਡ ਜਾਣਾ। ਮਤਲਬ ਸੰਗਤਾਂ ਇਹ ਕਦ ਬਰਦਾਸ਼ਤ ਕਰਦੀਆਂ, ਪ੍ਰੇਮੀ ਇਹ ਕਦ ਬਰਦਾਸ਼ਤ ਕਰਦੇ ਹਨ। ਸਭ ਨੇ ਪ੍ਰਾਰਥਨਾ ਕੀਤੀ, ਮਹਾਰਾਜ ਹੋਰ ਦਰਸ਼ਨ ਦਿਓ, ਕਿਹੋ ਜਿਹਾ ਦੇਸ਼ ਹੈ, ਪਠਾਣੀ ਦੇਸ਼ ਹੈ। ਬਾਬਾ ਲਾਲ ਸਿੰਘ ਛੋਟੇ ਸੰਗਤਾਂ ਨੂੰ ਉੱਥੇ ਸਾਰੀ ਜ਼ਿੰਮੇਵਾਰੀ ਸੇਵਾ ਵਗੈਰਾ ਦੀ ਉਹ ਕਰਾਉਂਦੇ ਸਨ। ਆਪ ਤੋਂ ਜ਼ਿਆਦਾ ਨਵੀਰ ਸਿੰਘ ਕਾਂਤੀ ਰਹਿੰਦੇ ਸਨ। ਸੋ ਉਹਨਾਂ ਨੇ ਵੀ ਪ੍ਰਾਰਥਨਾ ਕੀਤੀ, ਮਹਾਰਾਜ ਸੰਗਤਾਂ ਬਹੁਤ ਬੇਬਲ ਹਨ, ਉਦਾਸ ਹਨ, ਆਪ ਦਾ ਵਿਛੋੜਾ ਚੱਲਣਾ ਬੜਾ ਮੁਸ਼ਕਲ ਹੈ, ਕਿਰਪਾ ਕਰਕੇ ਹੋਰ ਕੁਝ ਦਰਸ਼ਨ ਦਿਓ। ਆਪ ਨੂੰ ਤਾਂ ਮਾਮੂਲੀ ਬਾਤ ਹੈ, ਆਪਦੇ ਹੱਥ ਵਿੱਚ ਹੈ ਗੱਲ ਰਹਿਣਾ ਜਾਣਾ। ਸੋ ਕਹਿਣ ਲੱਗੇ, ਅਗਰ ਐਸੀ ਗੱਲ ਹੈ, ਅਗਰ ਐਸੀ ਬਾਤ ਹੈ ਲਾਲ ਸਿੰਘ, ਤੁਸੀਂ ਚਲੇ ਜਾਓ। ਤੁਹਾਡੇ 2 ਸਾਲ 8 ਦਿਨ ਰਹਿੰਦੇ ਆ, ਇਹਦੇ ਸਿਰਫ 8 ਦਿਨ ਰਹਿੰਦੇ ਆ। ਅਗਰ ਤੁਸੀਂ ਚਲੇ ਜਾਓ 8 ਦਿਨ, ਤੁਹਾਡੇ 2 ਸਾਲ ਮੈਂ ਲੈ ਲੈਣੇ, ਜਾਂ ਤਾਂ ਹੋ ਸਕਦਾ। ਸਤਵਚਨ ਮਹਾਰਾਜ 8ਵੇਂ ਦਿਨ ਬਾਬਾ ਲਾਲ ਸਿੰਘ ਚੜ੍ਹਾਈ ਕਰਕੇ 2 ਸਾਲ ਫਿਰ ਹੋਰ ਰਹੇ। 2 ਸਾਲ ਤੋਂ ਬਾਅਦ ਫਿਰ ਸ੍ਰੀ ਚੱਡਈਆਂ ਨੇ ਪ੍ਰਭੂ ਸਿਮਰਨ ਵਾਹਿਗੁਰੂ ਦੀ ਬੰਦਗੀ ਦੇ ਪ੍ਰਕਾਸ਼ ਕਰਕੇ, ਮੌਤ ਸਭ ਤੋਂ ਵੱਡੀ ਤੋਂ ਸਾਰੀ ਦੁਨੀਆਂ ਡਰਦੀ ਹੈ, ਸਭ ਰਕਮ ਦਿਨ ਸਾਰੇ ਲੋਕ। ਸੋ ਵਾਹਿਗੁਰੂ ਦੀ ਬੰਦਗੀ ਸਿਮਰਨ ਅਭਿਆਸ ਦੇ ਬਲ ਕਰਕੇ ਉਹ ਵੀ ਮੁੱਠੀ ਆ ਜਾਂਦਾ ਹੈ। ਇਉਂ ਕਰਕੇ ਤਾਂ ਹੀ ਗੁਰੂ ਜੀ ਦਸ ਦਿਨ ਉੱਠ ਕੇ ਸਿਮਰਨ ਕਾਲ ਕਰੇ, ਪ੍ਰਭੂ ਦੇ ਸਿਮਰਨ ਕਰਕੇ ਹੋਰ ਤਾਂ ਕੀ ਕਹਿਣਾ ਹੈ। ਕਾਲ ਨੂੰ ਵੀ, ਮੌਤ ਨੂੰ ਵੀ ਜਿੱਤ ਲੈਂਦਾ ਹੈ, ਇਸ ਦੀ ਹੱਦ ਤੋਂ ਪਰੇ ਹੋ ਜਾਂਦਾ ਹੈ।
ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ
ਪ੍ਰਭੂ ਦੇ ਸਿਮਰਨ ਕਰਕੇ ਸਭ ਤੋਂ ਵੱਡੀ ਵੱਡਾ ਦੁੱਖ ਵਿੱਚ ਸਾਰੀ ਦੁਨੀਆਂ ਡਰਦੀ ਹੈ, ਮੌਤ ਨੂੰ ਵੀ ਜਿੱਤ ਲੈਂਦਾ। ਹੋਰ ਤਾਂ ਕੀ ਕਹਿਣਾ। ਤਾਂ ਤੇ ਸਿਮਰਨ ਦੇ ਬੇਅੰਤ ਫਾਇਦੇ, ਬੇਅੰਤ ਲਾਭ ਹਨ। ਉਹ ਸਿਮਰਨ ਦੀ ਗੁਰੂ ਜੀ ਸਾਨੂੰ ਵਾਰ ਵਾਰ ਤਾਕੀਦ ਕਰਦੇ ਹਨ।
ਸਿਮਰ ਪਿਆਰੇ ਨੂੰ ਸਿਮਰੋ,
ਦੀਆਂ ਸਾਧਕਾਂ ਬੜੇ ਗੁਣ ਬੜੇ ਲਾਭ ਹਨ। ਆਨੰਦ ਇਕਾਗਰਤਾ ਦਾ ਸਾਧਨ ਉਸ ਸਿਮਰਨ ਦੀ ਸਾਨੂੰ ਗੁਰੂ ਜੀ ਨੇ ਵਾਰ ਵਾਰ ਤਾਕੀਦ ਕੀਤੀ ਹੈ। ਸੋ ਸਿਮਰਨ ਦੂਸਰਾ ਸਿਮਰਨ ਦੁਆਰੇ ਮਨ ਟਿਕਦਾ ਹੈ। ਇਸ ਦਾ ਮਤਲਬ ਜਦੋਂ ਅਤਿਅੰਤ ਸ਼ੁੱਧ ਹੋ ਜਾਏ ਮਨ, ਇਹ ਇਕੱਲੇ ਸਿਮਰਨ ਨਾਲ ਹੀ ਇਕਾਗਰਤਾ ਸੋਹਣੀ ਆ ਜਾਂਦੀ। ਅਗਰ ਐਸਾ ਨਾ ਹੋਵੇ ਦੂਸਰੀ ਮਦਦ ਧਿਆਨ ਦੀ ਲੈਣੀ ਪੈਂਦੀ। ਧਿਆਨ ਸ਼ਕਤੀ ਤੋਂ ਬਿਨਾਂ ਮਨ ਪੂਰਾ ਖੜਦਾ ਨਹੀਂ। ਧਿਆਨ ਕਹਿੰਦੇ ਸਿਮਰਨ ਨੂੰ, ਸਿਮਰਨ ਗੁਰਮੰਤਰ ਦਾ, ਧਿਆਨ ਗੁਰੂ ਮੂਰਤ ਦਾ। ਧਿਆਨ ਸ਼ਕਤੀ ਬਿਨਾਂ ਧਿਆਤਾ ਧਿਆਨ ਥੇ, ਧਿਆਤਾ ਜਿਹੜਾ ਧਿਆਨ ਕਰਦਾ ਹੈ ਉਹਦਾ ਧਿਆਨ ਕਰਦਾ ਕਰਦਾ ਇੱਕ ਦਿਨ ਉਹਦਾ ਰੂਪ ਹੀ ਬਣ ਜਾਇਆ ਕਰਦਾ। ਇਹਦੀ ਆਖਰੀ ਸਟੇਜ ਧਿਆਨ ਦੀ ਧੇ ਦੇ ਵਿੱਚ ਆਪਣੇ ਧੇ ਵਿੱਚ ਲੀਨਤਾ ਹੈ। ਸਵਯੋਂ ਧਿਆਨ ਗੁਰੂ ਸਰੂਪ ਦਾ ਦੱਸਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਇੱਕ ਦਫ਼ਾ ਪੁੱਛਿਆ ਸੀ ਸਿੱਖਾਂ ਨੇ ਗਰੀਬ ਨਿਵਾਸ, ਹਰ ਮਤਾਂ ਵਿੱਚ ਮਨ ਦੀ ਸਥਿਤੀ ਵਾਸਤੇ, ਮਨ ਦੀ ਪੂਰੀ ਇਕਾਗਰਤਾ ਵਾਸਤੇ ਸਿਮਰਨ ਦੇ ਨਾਲ ਧਿਆਨ ਕਰਾਇਆ ਜਾਂਦਾ ਹੈ, ਆਪ ਕਿਰਪਾ ਕਰਕੇ ਦੱਸੋ ਧਿਆਨ ਕਿਹੜਾ ਜਾਇਜ਼ ਹੈ ਜਿਹੜਾ ਸਾਕਸ਼ਾਤ ਪਰਮ ਦਾ ਧਿਆਨ ਮੰਨਿਆ ਜਾਵੇ। ਕਿਉਂਕਿ ਪਰਮੇਸ਼ਰ ਨਿਰਾਕਾਰ ਹੈ, ਰੂਪ ਰੇਖ ਰੰਗ ਤੇ ਨਿਆਰਾ ਹੈ, ਉਸਦਾ ਧਿਆਨ ਤਾਂ ਧਰਿਆ ਨਹੀਂ ਨਾ ਜਾਂਦਾ। ਨਿਰਾਕਾਰ ਵਸਤੂ ਦਾ ਧਿਆਨ ਨਹੀਂ ਹੋਇਆ ਕਰਦਾ, ਗਿਆਨ ਹੋਇਆ। ਤਾਂ ਤੇ ਧਿਆਨ ਮਨ ਦੀ ਇਕਾਗਰਤਾ ਸ਼ੁੱਧੀ ਵਾਸਤੇ, ਜਿਸ ਇਕਾਗਰਤਾ ਸ਼ੁੱਧੀ ਦੁਆਰਾ ਫਿਰ ਗਿਆਨ ਹੋਣਾ ਬ੍ਰਹਮ ਦਾ, ਉਸਦੇ ਵਾਸਤੇ ਧਿਆਨ ਕਿਸ ਵਸਤੂ ਦਾ ਕਰੀਏ, ਕਿਰਪਾ ਕਰਕੇ ਦੱਸੋ। ਜੇ ਪਰਮੇਸ਼ਰ ਦਾ ਧਿਆਨ ਮੰਨਿਆ ਜਾ ਰਹੇ, ਪਰਮੇਸ਼ਰ ਨਿਰਗੁਣ ਦੀ ਬਾਬਤ ਇਉਂ ਦੱਸਿਆ ਨਾ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭੂਨ ਕਿਸੇ ਬੁਝਾਵੇ ਨਾਨਕਾ ਸੋਵੇ ਸੋ। ਜਿਸ ਵਸਤੂ ਦਾ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਉਹਦਾ ਧਿਆਨ ਕਿਵੇਂ ਕਰੀਏ? ਪ੍ਰਕਾਸ਼ ਨੂੰ ਕਿਵੇਂ ਕੋਈ ਅੰਦਾਜ਼ੀ ਨਾਲ ਵੇਧ ਸਕਦਾ ਹੈ? ਇਸ ਕਰਕੇ ਧਿਆਨ ਹਮੇਸ਼ਾ ਕਿਸੇ ਸਾਕਾਰ ਵਸਤੂ ਦੇ ਹੋਇਆ ਕਰਦਾ ਹੈ। ਸੋ ਗੁਰੂ ਦਸਮ ਪਾਤਸ਼ਾਹ ਨੇ ਜਾਤ ਸਾਹਿਬ ਦੇ ਆਦਿ ਵਿੱਚ ਮੰਗਲ ਕਰਦਿਆਂ ਹੋਇਆ ਨਿਰਗੁਣ ਦਾ ਹੀ ਮੰਗਲ ਇਉਂ ਕੀਤਾ। ਵਾਹਿਗੁਰੂ ਨਿਰਗੁਣ ਬ੍ਰਹਮ ਜੋ ਹੈ ਉਹ ਤਨਿਸ ਪਰਪੰਚ ਅਸ਼ਰੀਰੀ ਅਗੋਚਰ ਆਵਾਜ਼ ਤੇ ਅਸੁਰਪਦ ਉਸ ਦੇ ਵਿੱਚ ਉਸਦਾ ਧਿਆਨ ਹੀ ਕਿ ਨਿਰਾਕਾਰ ਵਸਤੂ ਦਾ ਕਿਵੇਂ ਕਰਿਆ ਜਾ ਰਿਹਾ, ਜਿਹੜਾ ਇਤਨਾ ਸੂਕਸ਼ਮ ਆਕਾਸ਼ ਤੋਂ ਵੀ ਬੇਅੰਤ ਗੁਣਾ ਸੂਕਸ਼ਮ ਹੈ। ਅਤੇ ਉਸਦੀ ਪ੍ਰਾਪਤੀ ਵਾਸਤੇ ਪਹਿਲੇ ਉਪਾਅ, ਕਿਸੇ ਵਸਤੂ ਦੀ ਪ੍ਰਾਪਤੀ ਵਾਸਤੇ ਸਾਧਨ ਕੀਤੇ ਜਾਂਦੇ, ਕਿਸੇ ਵਸਤੂ ਦੀ ਸਿੱਧੀ ਵਾਸਤੇ ਪਹਿਲੇ ਸਾਧਨ ਹੋਇਆ ਕਰਦਾ, ਫਿਰ ਉਸਦੀ ਸਿੱਧੀ ਹੋਇਆ ਕਰਦੀ ਹੈ। ਸੋ ਉਸਦੀ ਪ੍ਰਾਪਤੀ ਵਾਸਤੇ ਪਹਿਲੇ ਉਪਾਅ ਹੈ ਸਿਮਰਨ ਤੇ ਧਿਆਨ। आप कृपा करके श्री महाराज दसो ध्यान किस चीज का जाए गुरु मत में जरा ठीक पूर्वक ध्यान मनाया जाए। गुरु अर्जन देव महाराज ने फरमाया गुरु मत गुरु ते परमेश्वर विच फर्क कोई नहीं मने। गुरु गोबिंद गोबिंद गुरु है नानक भेद न पाई। गुरु परमेश्वर एको जान जो पावे सो परमा जरा गुरु ते परमेश्वर विच फर्क मनता है वह श्रद्धा ही गलत श्रद्धाहीनता मनी जाती है। गुरु परमेश्वर एक रूप जरा मनता है वह ही असली श्रद्धावान सिख कहला सकते। जे गुरु ते परमेश्वर एक कहन गुरु साकार रूप विच है भावे निराकार ही उन्हें क्योंकि शरीर धारण किया है आकार धारण किया है तो उसका निष्ठा उसकी स्थिति अपने निराकारात्मक रूप विच है तांते वो दींदा है उसका ध्यान जिस चीज जिहड़ी चीज दींदी होवे उसका ध्यान करिया जा सकता सौखा करिया जांदा। सबर किसी तस्वीर का ही किया जाता है सबर कैसे हो सकता है तांते गुरु मत दे विच गुरु रूप का ध्यान ही परमेश्वर का ध्यान मनिया जाता है। गुरु की मूर्त मन में ध्यान गुरु के शब्द मंत्र मनमान गुरु के चरण दे लै धारो गुरु पाद नूं सदा नमस्कारो सिमरन गुरु मंत्र का ध्यान गुरु जी का मन में करिए ध्यान मत कोई परम भूले संसार जिन गुरु कोई न उतर सका भूले को गुरु मार्ग पाया अगर त्याग हर भक्ति लाया जन्म मरण की त्रास मिटाई गुरु पूरे की बेअंत बढ़ाई गुरु प्रसाद पूर्त कमल विगास अंधकार न पया प्रगाश जिन किया सब गुरु ते जानिया गुरु कृपा ते मुग्ध मन मानिया गुरु करता गुरु करने जो गुरु परमेश्वर है भी होग जन नानक है जनाई जिन गुरु मुक्त न पाइए गुरु स्वरूप का ध्यान ही दस परमेश्वर का ध्यान है। यूं साकार से निराकार की प्राप्ति है तो इस वास्ते गुरु स्वरूप का ध्यान साक्षात भगवान यदि शक्ति किन्नी का जिवें सिमरन दे विच बेअंत ताकत है बेअंत गुण बेअंत फायदे बेअंत शक्तियां हैं इसी तरह ध्यान विच बड़ियां ताकत हैं। देखो ना गुरु सतवें पातशाह राय साहब महाराज जी के चरणों में सिख आ के नमस्कार करता ना इसका भाई गोंदा उसने हुक्म आया भाई गोंदा गुरु नाम की सिक्खी फैलानी है काबुल में पहुंचो तो बख्शिश पा के ताकत पा के उसे पहुंच जाते हैं। गुरुद्वारा बनाया उसे दो बार कीर्तन कथा सत्संग का परचा चला जो सिक्खी मार्ग है बेअंत पुरानी गुरु शरण विच आ के गुरु नानक के घर विच आ के जन्म सफल कर पर आप भाई गोंदा सिक्खी का जो असूल अमृत वेले पै रात ने उठना इशान करना स्नान करके गुरु स्वरूप गुरु चरणा का ध्यान करना और साथ साथ गुरु मंत्र का सिमरन करना क्यों सिमरन करता है रोजाना दिन चढ़े तक उस तो बाद अंत की बाणी पढ़ता है सुनते फिरते बहते फिर दम दम नाम संभालता है। इसी तरह काफी समा गुजर गया जो काफी देर ज्ञाता पुरुष है जरा अपने ध्यान करता रहा है
ਪਹਿਲੇ ਪਹਿਲੇ ਤਾਂ ਸਾਡੇ ਕਲ ਸਮਾਧ ਹੋਣਗੇ, ਹੌਲੀ ਹੌਲੀ ਉਹ ਤ੍ਰਿਪਤੀ ਦੀਨ ਹੋ ਕੇ ਨਿਰਵਿਕਲਪ ਹੋ ਜਾਂਦੀ ਹੈ, ਕਿਉਂਕਿ ਜਿਸ ਕੰਮ ਨੂੰ ਕਰਦੇ ਜਾਈਏ ਉਹਦੇ ਸਰਲਤਾ ਆਉਂਦੀ ਚਲੀ ਜਾਂਦੀ ਹੈ। ਤੁਸੀਂ ਮੋਟਰਾਂ ਚਲਾਉਂਦੇ ਹੋ, ਕਿੰਨੀ ਸਰਲਤਾ ਆ ਜਾਂਦੀ ਹੈ, ਦੂਸਰੇ ਡਰਦੇ ਨੇ ਵੀ ਨੇੜੇ ਜਿਲ੍ਹੇ ਨੂੰ ਕਿਤੇ ਟੱਚ ਨਾ ਹੋ ਜਾਵੇ, ਲੇਕਿਨ ਇੰਨੀ ਵਿਆਸ ਪ੍ਰਪੱਖ ਹੋਇਆ ਬਹੁਤ ਨਜ਼ਦੀਕ ਦੀ ਵੀ ਲਗਾ ਦੂਸਰੀ ਗੱਡੀਆਂ ਦੇ, ਕਿਉਂਕਿ ਅਭਿਆਸ ਦੀ ਪ੍ਰਪੱਖਤਾ ਹੈ। ਹਰ ਕੰਮ ਦੇ ਵਿੱਚ ਅਭਿਆਸ ਹੈ, ਜਿੰਨਾ ਜ਼ਿਆਦਾ ਅਭਿਆਸ ਉਨਾ ਹੀ ਉਸਦੇ ਵਿੱਚ ਤਜਰਬਾ ਹੋ ਕੇ ਸੂਕਸ਼ਮਤਾ ਆਇਆ ਕਰਦੀ ਹੈ। ਇਸ ਤਰ੍ਹਾਂ ਧਿਆਤਾ ਧਿਆਨ ਥੇ, ਧਿਆਨ ਕਰਦੇ ਕਰਦੇ ਇੱਕ ਦਿਨ ਧਿਆਤਾ ਆਪਣੇ ਤੇਜ ਦਾ ਰੂਪ ਬਣ ਜਾਂਦਾ, ਤ੍ਰਿਪਤੀ ਲੀਨ ਹੋ ਜਾਂਦੀ, ਉਹਨੂੰ ਨਿਰਵਿਕਲਪ ਸਮਾਧ ਕਹਿੰਦੇ, ਕਿਤੇ ਵਿਕਲਪ ਸ਼ਾਂਤ ਹੋ ਜਾਏ, ਕਿਤੇ ਧਿਆਤਾ ਧਿਆਨ ਥੇ ਤ੍ਰਿਪਤੀ ਪਾਸ ਵੀ ਰਹੇ, ਉਸਨੂੰ ਸਾਧ ਵਿਕਲਪ ਕਹਿੰਦੇ। ਕਾਫੀ ਦੇਰ ਦੇ ਸਾਧ ਵਿਕਲਪ ਤੇ ਅਭਿਆਸ ਦਾ ਫਲ ਨਿਰਵਿਕਲਪ। ਅੱਜ ਪਾਈ ਗੁੰਦਾ ਪਹਿਰਾਤ ਨੇ ਉੱਥੇ ਇਸ਼ਨਾਨ ਖੋਦ ਕੇ ਚੌਂਕੀ ਵਿਛਾਈ, ਵਿਹੜੇ ਵਿੱਚ ਆਸਣ ਵਿਛਾਇਆ, ਚੌਂਕੜਾ ਲਗਾ ਕੇ ਨੇਤਰ ਮੀਟ ਕੇ ਗੁਰੂ ਸਰੂਪ ਦੇ ਚਰਨਾ ਦਾ ਧਿਆਨ ਕਰਕੇ ਸੁਰਤੀ ਦਾ ਐਸਾ ਜੱਫਾ ਮਾਰਿਆ, ਚਰਨਾ ਨਾਲ ਸਵਾਸਾ ਸਿਮਰਨ ਕਰਨ ਲੱਗੇ, ਅੱਜ ਜਿਹੜੀ ਹੈ ਨਿਰਵਿਕਲਪ ਸਮਾਧ ਬਣ ਜਾਂਦੀ ਹੈ। ਉਧਰ ਇਹ ਤਾਕਤ ਕਿੰਨੀ ਹੈ, ਉਧਰ ਗੁਰੂ ਸੱਤਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਆਪਣੇ ਤਖ਼ਤ ਅਰੂੜ ਹੋਏ, ਬੇਅੰਤ ਸਿੰਘ ਹਜ਼ੂਰੀ ਵਿੱਚ ਆਸਾ ਜੀ ਦੀਵਾਰ ਦਾ ਕੀਰਤਨ ਹੁੰਦਾ ਚਲਾ ਗਿਆ, ਭੋਗ ਪੈ ਗਿਆ, ਅਰਦਾਸ ਹੋ ਗਈ, ਤੜਪ ਸ਼ਬਦ ਵਰਤ ਗਿਆ, ਲੇਕਿਨ ਆਪ ਵੀ ਉਸਦੇ ਧਿਆਨ ਵਿੱਚ ਬੈਠੇ ਨੇ। ਗੁਰੂ ਕਹਿੰਦਾ ਜਿਹੜੇ ਮੇਰਾ ਧਿਆਨ ਕਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਕਰਦਾ, ਪਰਮੇਸ਼ਵਰ ਕਹਿੰਦਾ ਜਿਹੜੇ ਮੇਰਾ ਸਿਮਰਨ ਕਰਦੇ ਮੈਂ ਵੀ ਉਹਨਾਂ ਦਾ ਸਿਮਰਨ ਕਰਦਾ ਹਾਂ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ, ਚਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਤ ਤਾਹੀਂ ਬਾਰੰਬਾਰ ਗੁਰ ਹੇਤ ਹੈ, ਭਾਵਨੀ ਭਗਤ ਪਾਏ ਕੌਡੀ ਅਗਰ ਭਾਵ ਰੱਖੇ ਤਾਹੀਂ ਗੁਰੂ ਸਰਬ ਨਿਧਾਨ ਦਾਨ ਦੇਤ ਹੈ, ਸਤਿਗੁਰੂ ਦਇਆ ਨਿਧ ਮਹਿਮਾ ਅਗਾਧੋ ਨਮੋ 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 ਨੇਤ ਨੇਤ ਨੇਤ। ਯਾਨੀ ਪਰਮੇਸ਼ਰ ਕਹਿੰਦਾ, ਗੁਰੂ ਕਹਿੰਦਾ ਜਿਹੜਾ ਮੇਰਾ ਧਿਆਨ ਕਰਦਾ ਮੈਂ ਵੀ ਉਹਦਾ ਧਿਆਨ ਕਰਦਾ, ਜਿਹੜੇ ਮੇਰਾ ਸਿਮਰਨ ਕਰਨ ਮੈਂ ਵੀ ਉਹਦਾ ਸਿਮਰਨ ਕਰਦਾ, ਕਿਉਂਕਿ ਉਹ ਇੱਕ ਵਾਰੀ ਸਿਮਰਨ ਕਰਦੇ ਮੈਂ ਉਹਨੂੰ ਬਾਰ ਬਾਰ ਯਾਦ ਕਰਦਾ। ਕੀ ਕਹਿਣਾ, ਇਹ ਭਾਈ ਗੁੰਦਾ ਧਿਆਨ ਵਿੱਚ ਮਗਨ, ਯਾਨੀ ਐਸੀ ਸੁਰਤੀ ਦਾ ਜੱਫਾ ਮਾਰਿਆ, ਨਿਰਵਿਕਲ ਸਮਾਧ ਬਣ ਜਾਂਦੀ ਹੈ। ਉਧਰ ਗੁਰੂ ਸੱਤਵੇਂ ਪਾਤਸ਼ਾਹ ਜੀ ਨੂੰ ਚੌਂਕੜਾ ਲਗਾ ਕੇ ਦਿੰਦੇ ਹਨ, ਅੱਗੇ ਅਰਦਾਸ ਹੋਈ ਤੋਂ ਬਾਅਦ ਸੇਵਾਦਾਰ ਘੋੜਾ ਲੈ ਕੇ ਆਉਂਦਾ, ਸਵਾਰ ਹੋ ਕੇ ਸ਼ਹਿਰ ਵਾਸਤੇ ਜਾਂਦੇ, ਲੇਕਿਨ ਅੱਜ ਉਸੀ ਤਰ੍ਹਾਂ ਸਮਾਧ ਸਥਿਤ ਬੈਠੇ। ਇੱਕ ਰਸ ਕਿਵੇਂ ਸਮਾਧੀ ਵਾਲਾ ਕੁਛ ਸਮਾਧੀ ਕਿਵੇਂ ਬੈਠਾ ਹੁੰਦਾ, ਕਰਾਪ ਸ਼ਬਦ ਵਰਤ ਗਿਆ, ਜਾਣ ਵਾਲੇ ਪ੍ਰੇਮੀ ਚਲੇ ਗਏ, ਲੇਕਿਨ ਕੁਛ ਪ੍ਰੇਮੀ ਇਹ ਜਾਣਨ ਵਾਸਤੇ ਜੀ ਪ੍ਰੀਤਮ ਦਾ ਕੀ ਚੋਜ ਹੈ, ਕਿਸਦੇ ਪ੍ਰੇਮ ਦੇ ਵਸੀ ਭੂਤ ਹੋਏ ਇੱਥੇ ਬੈਠੇ ਹਨ, ਜਾਣਨ ਵਾਸਤੇ ਬੈਠੇ ਰਹੇ, ਤੇਰੇ ਵੱਲ ਤੱਕ ਤੇਰੇ ਇੱਕ ਤਰ੍ਹਾਂ ਸ੍ਰੀ ਅੰਚਕ ਮਾਤਾ ਹਰਪ ਨਹੀਂ ਕਰਦਾ, ਮੈਂ ਪੱਥਰ ਦਾ ਬੁੱਤ ਮੈਂ ਬੈਠੇ। ਪਹਿਰ ਦਿਨ ਚੜ ਗਿਆ, ਦੁਪਹਿਰ ਹੋ ਗਿਆ, ਦੁਪਹਿਰ ਟਲ ਗਿਆ, ਤੀਸਰਾ ਪੈਰ ਹੋ ਗਿਆ, ਉੱਧਰ ਪਾਈ ਜਾਂਦੇ ਵੀ ਸਮਾਧ ਟੁੱਟੀ, ਉੱਪਰ ਦੀ ਉਹਦੇ ਵੀ ਧੁੱਪ ਧੱਪ ਲੰਘੀ ਗਈ, ਕਿਉਂਕਿ ਸਰੀਰ ਦੀ ਬੇਖਬਰੀ ਐਸੀ ਅਵਸਥਾ ਹੈ, ਸਰੀਰ ਦੁਨੀਆਂ ਉੱਥੇ ਕਿੱਥੇ ਰਹਿ ਜਾਏ, ਸਵੇਂ ਕਰਕੇ ਫਿਰ ਸਰੀਰ ਦੁਨੀਆਂ ਨਾਲ ਜੇ ਦੁੱਖ ਕਿੱਥੇ ਰਹਿ ਜਾਣਾ ਉੱਥੇ, ਸਵੇਂ ਕਰਕੇ ਜਦੋਂ ਉੱਧਰ ਸਮਾਧ ਟੁੱਟੀ ਤੇ ਇੱਧਰ ਗੁਰੂ ਪਾਤਸ਼ਾਹ ਗੁਰੂ ਹਰਿ ਸਾਹਿਬ ਮਹਾਰਾਜ ਨੇ ਚਲੋ ਭਾਈ ਲੰਗਰ, ਉੱਥੇ ਸਿੱਖਾਂ ਨੇ ਪੁੱਛਿਆ ਗਰੀਬ ਅੱਜ ਹਜ਼ੂਰ ਦਾ ਕੀ ਕੌਤਕ, ਕਿਤਨੀ ਦੇਰ ਤੱਕ ਆਪ ਇੱਕ ਰਸ ਬੈਠੇ ਰਹੇ, ਕਿਸ ਪ੍ਰੇਮੀ ਅਤੇ ਪ੍ਰੇਮ ਦੇ ਵੱਡੇ ਬੈਠੇ ਰਹੇ, ਕਹਿਣਗੇ ਹਾਂ ਭਾਈ ਪ੍ਰੇਮੀ ਪ੍ਰੇਮ ਦੀਆਂ ਜ਼ੰਜੀਰਾਂ ਨਾਲ ਜਕੜਮ ਦਿੰਦੇ, ਪ੍ਰੇਮ ਦੇ ਵਸੀਭੂਤ ਹੋਣਾ ਪੈਂਦਾ ਹੈ, ਹਿੱਲਣ ਨਹੀਂ ਦਿੰਦੇ। ਆਕੜੋ ਗਰੀਬਾਂ ਦੱਸੋ ਕਿਸ ਪ੍ਰੇਮੀ ਦੇ ਪ੍ਰੇਮ ਦੇ ਵਸੀਭੂਤ, ਭਾਈ ਗੁੰਦੇ ਨੇ ਚਰਨਾਂ ਨੂੰ ਸੁਰਤੀ ਦਾ ਜੱਫਾ ਮਾਰਿਆ ਹੋਇਆ, ਹੁਣ ਉਹਦੀ ਸਮਾਧੀ ਟੁੱਟੀ ਆ ਵੀ ਹੁਣੇ ਉੱਠਣਾ ਕਿ ਮੈਂ ਕਿਵੇਂ ਉੱਠ ਸਕਦਾ ਸੀ, ਜਦੋਂ ਚਰਨ ਛੱਡੇ ਫੇਰ ਹੀ ਉੱਠਣਾ। ਇਹ ਤੇ ਯਾਦ ਯਾਨੀ ਧਿਆਨ ਸ਼ਕਤੀ ਦੇ ਵਿੱਚ ਕਿਤਨੀ ਤਾਕਤ ਹੈ, ਤਾਂ ਫਿਰ ਧਿਆਨ ਸਿਮਰਨ ਦੋ ਚੀਜ਼ਾਂ, ਮਨ ਦੀ ਸਥਿਤੀ ਔਰ ਮਨ ਦੀ ਸ਼ੁੱਧੀ ਇਕਾਗਰਤਾ ਵਾਸਤੇ, ਗਿਆਨ ਦਾ ਪਾਤਰ ਬਣਾਉਣ ਵਾਸਤੇ ਲਾਜ਼ਮੀ ਹਨ। ਤਾਂ ਤੇ ਗੁਰੂ ਸਰੂਪ ਦਾ ਧਿਆਨ ਹੀ ਪਰਮੇਸ਼ਵਰ ਦਾ ਧਿਆਨ ਹੈ। ਆਓ ਹੁਣ ਕਿਉਂਕਿ ਵਕਤ ਨਹੀਂ ਸ਼ੁਰੂ ਕੀਤਾ ਜਾਏਗਾ, ਹੁਣ ਗੁਰੂ
ਮਨ ਮੇਂ ਤਾਂ